ਸਤਨਾ ਧਨ ਵਾਖੇ ਗੁਰੂ ਸਾਹਿਬ ਬਦ ਬਖਤ ਖਮਚੋ ਬਖੀਲ ਗਾਫਿਲ ਬੇ ਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ ਪਰਮ ਸਨਮਾਨਯੋਗ ਸਮਰੱਥ ਪ੍ਰਤੱਖ ਪ੍ਰਗਟ ਗੁਰਾਂ ਕੀ ਦੇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਇਹ ਜੋ ਸਾਲਾਨਾ ਗੁਰਮਤ ਦੀਵਾਨ ਸੰਤ ਬਾਬਾ ਹਰੀ ਸਿੰਘ ਜੀ ਸੰਤ ਬਾਬਾ ਭਗਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਨੇ, ਇਸ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਅੰਸ਼ ਬੰਸ਼, ਸੰਤ ਬਾਬਾ ਸਰਬਜੋਤ ਸਿੰਘ ਜੀ ਬੇਦੀ ਸਾਹਿਬ, ਸੇਵਾ ਪੰਥੀ ਮਹਾਂਪੁਰਖ ਸਾਡੇ ਬਜ਼ੁਰਗ ਸੰਤ ਬਾਬਾ ਸਤਨਾਮ ਸਿੰਘ, ਹੋਰ ਮਹਾਂਪੁਰਖ ਸੰਤ ਮਹਾਤਮਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪ ਸੰਗਤ ਦੀਦਾਰ ਕਰ ਰਹੇ ਹੋ। ਆਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚੋਂ ਜਿਤਨੀ ਕੁ ਸੋਝ ਮਾਲਕ ਬਖਸ਼ੇ ਆਪਾਂ ਗੁਰਮਤ ਵਿਚਾਰ ਕਰ ਸਕੀਏ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਮਹਾਂਪੁਰਖਾਂ ਨੂੰ ਆਪ ਜੀ ਯਾਦ ਕਰ ਰਹੇ ਹੋ, ਆਉਣ ਵਾਲੀਆਂ ਪੀੜ੍ਹੀਆਂ ਨੂੰ ਸੋਝੀ ਜਾਂ ਤਾਂ ਲਿਖਤ ਤੋਂ ਮਿਲਦੀ ਹੈ ਤੇ ਜਾਂ ਫਿਰ ਉਹਨਾਂ ਮਹਾਂਪੁਰਖਾਂ ਦੇ ਸਮਕਾਲੀ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਦੀ ਛੂਹ ਮਾਣੀ ਹੋਵੇ, ਉਹਨਾਂ ਦੇ ਪਵਿੱਤਰ ਜੀਵਨ ਤੋਂ ਮਿਲਦੀ ਹੈ। ਜੋ ਲਿਖਤ ਅਨੁਸਾਰ ਬਾਬਾ ਹਰੀ ਸਿੰਘ ਜੀ, ਬਾਬਾ ਭਗਤ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਅਟੁੱਟ ਭਰੋਸਾ ਤੇ ਖਾਸ ਕਰਕੇ ਬਾਬਾ ਹਰੀ ਸਿੰਘ ਜੀ ਹੁਣਾਂ ਦੇ ਬਚਨ ਕਿ ਆਪਣੇ ਮਨ ਤੇ ਕਾਬੂ ਪਾਉਣ ਦਾ ਯਤਨ ਕੀਤਾ ਜਾਏ, ਆਪਣੇ ਮਨ ਦੀ ਨਿਗਰਾਨੀ ਕੀਤੀ ਜਾਏ ਤੇ ਸੱਚਮੁੱਚ ਆਪਣੇ ਮਨ ਦੀ ਹੀ ਜੇ ਕਿਤੇ ਪੱਤਰੀ ਵਾਚਨ ਦੀ ਜਾਂਚ ਆ ਜਾਏ ਤੇ ਇਹ ਮਨ ਪੂਰਨ ਟਿਕਾਓ ਵਿੱਚ ਆ ਜਾਏ। ਫਿਰ ਦੂਸਰਾ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ, ਇਸ ਦਾ ਪਾਠ, ਇਸ ਦਾ ਜਾਪ ਮਨੁੱਖ ਦੇ ਹਰ ਤਰ੍ਹਾਂ ਦੇ ਬੰਧਨ ਕੱਟ ਦਿੰਦਾ ਹੈ। ਇਸੇ ਸੁਖਮਨੀ ਸਾਹਿਬ ਵਿੱਚੋਂ ਇੱਕ ਸ਼ਲੋਕ ਅੱਜ ਦੀ ਵਿਚਾਰ ਦਾ ਅਸੀਂ ਵਿਸ਼ਾ ਬਣਾਇਆ ਹੈ, ਪ੍ਰਕਰਨ ਕਹਿ ਲਵੋ। ਤਿੰਨ ਚੀਜ਼ਾਂ ਪੂਰੀ ਮਾਨਵਤਾ ਨੂੰ ਆਪਣੀ ਗ੍ਰਿਫਤ ਵਿੱਚ ਲੈ ਕੇ ਬੈਠੀਆਂ ਨੇ। ਤਿੰਨ ਗੱਲਾਂ ਕਹਿ ਰਹੋ, ਤਿੰਨ ਬਿਰਤੀਆਂ ਸ਼ਬਦ ਵਰਤ ਲਈਏ। ਧਰਤੀ ਦੇ ਕਿਸੇ ਖਿੱਤੇ ਵਿੱਚ ਵੀ ਚਲੇ ਜਾਓ, ਧਰਮ ਕਿਸੇ ਦਾ ਕੋਈ ਹੋਵੇ, ਅਕੀਦਾ ਕੋਈ ਹੋਵੇ, ਬੋਲੀ ਕੋਈ ਹੋਵੇ, ਪਹਿਰਾਵਾ ਤੇ ਖਾਣਾ ਕੋਈ ਹੋਵੇ, ਪਰ ਤਿੰਨ ਗੱਲਾਂ ਨੇ ਪੂਰੀ ਮਾਨਵਤਾ ਨੂੰ ਆਪਣੀ ਗ੍ਰਿਫਤ ਵਿੱਚ ਲਿਆ। ਕੋਈ ਖਰਿਓ ਬੂਟ ਰਹੋ ਰਹੀ, ਉਹ ਗੱਲ ਵੱਖਰੀ। ਉਹ ਤਿੰਨ ਨੇ, ਸਭ ਤੋਂ ਪਹਿਲੀ ਗੱਲ, ਹਰ ਥਾਂ ਤੇ ਬੰਦਾ ਕਿਸੇ ਨਾ ਕਿਸੇ ਦੁੱਖ ਨਾਲ ਪੀੜਿਤ ਸਾਨੂੰ ਜ਼ਰੂਰ ਮਿਲੇਗਾ, ਹਰ ਇਨਸਾਨ ਦੁਖੀ ਹੈ। ਦੂਸਰੀ ਗੱਲ, ਦੁੱਖ ਦੇ ਨਾਲ ਨਾਲ ਬੰਦੇ ਦੇ ਅੰਦਰ ਨੂੰ ਭੈ ਨੇ, ਡਰ ਨੇ, ਚਿੰਤਾ ਨੇ ਖਾ ਲਿਆ। ਤੇ ਤੀਸਰਾ, ਇਨਸਾਨ ਨੂੰ ਭਰਮਾ ਲਿਆ ਹੈ ਮਾਇਆ ਨੇ, ਭਰਮ ਦੇ ਵਿੱਚ ਬੰਦਾ ਭਟਕ ਗਿਆ। ਇੱਕ ਦੁੱਖ, ਦੂਸਰਾ ਭਰਮ ਤੇ ਤੀਸਰਾ ਭੈ, ਇਹ ਤਿੰਨੇ ਚੀਜ਼ਾਂ ਬੰਦੇ ਦੇ ਅੰਦਰ ਨੂੰ ਘੁਣ ਦੀ ਤਰ੍ਹਾਂ ਖਾਈ ਜਾ ਰਹੀਆਂ ਨੇ। ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ, ਇੱਕ ਨੁਕਤਾ ਤੈਨੂੰ ਦੱਸ ਦੇਣਾ, ਜੇ ਤੂੰ ਤਿੰਨਾਂ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਤੇ ਆਹ ਤਿੰਨ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਲੈ, ਤਿੰਨਾਂ ਤੋਂ ਖਹਿੜਾ ਛੁੱਟੇਗਾ। ਸੁਖਮਨੀ ਸਾਹਿਬ ਪੜ੍ਹਨ ਵਾਲੇ ਉਸ ਸ਼ਲੋਕ ਵੱਲ ਚਲੇ ਗਏ ਹੋਣਗੇ, ਜਿਹਨ ਵੀ ਚਲਾ ਗਿਆ ਹੋਣਾ। ਉਹ ਤਿੰਨ ਗੱਲਾਂ ਨੇ ਕਿ ਇੱਕ ਤਾਂ ਗੁਰੂ ਦੇ ਸਾਹਮਣੇ ਸਿਆਣਾ ਬਣ ਕੇ ਨਾ ਕਦੀ ਆਈ, ਬਾਹਰ ਵੀ ਸਿਆਣਪ ਨਹੀਂ। ਸਿਆਣਪ ਨੂੰ ਛੱਡ ਦੇ, ਜਿੰਨਾ ਸਿਆਣਾ ਬਣੇਗਾ ਉਨਾ ਬੰਧਨ ਪੈਣਗੇ, ਤੇ ਜਿੰਨਾ ਇਆਣਾ ਤੇ ਭਾਵਨਾ ਵਾਲਾ ਅੰਦਰੋਂ ਬਣ ਕੇ ਆਵੇਗਾ ਓਨੀ ਤੇਰੀ ਝੋਲੀ ਭਰੀ ਜਾਏ। ਤੇ ਮਹਾਰਾਜ ਜੀ ਨੇ ਉੱਥੇ ਇਹ ਨਹੀਂ ਕਿਹਾ ਕਿ ਕਮਲਿਓ ਬੰਦਿਓ ਸਿਆਣਪ ਛੱਡ ਦਿਓ, ਮਹਾਰਾਜ ਜੀ ਨੇ ਕਿਹਾ ਉਹ ਸਿਆਣੇ ਬੰਦਿਓ, ਸੂਝਵਾਨ ਗਿਆਨੀਓ, ਆਪਣੀ ਸਿਆਣਪ ਨੂੰ ਛੱਡ ਦਿਓ। ਪਹਿਲਾ ਕੰਮ ਕਰੋ, ਸਿਆਣਪ ਛੱਡ ਦੇਵੋ, ਸਿਮਰਨ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਲਵੋ। ਤੇ ਤੀਜਾ ਕੰਮ ਕਰੋ, ਇੱਕ ਮਾਲਕ ਤੋਂ ਬਿਨਾਂ ਕਿਸੇ ਦੇ ਭਰੋਸੇ ਤੇ ਨਾ ਜੀਓ। ਤਿੰਨ ਗੱਲਾਂ ਨੂੰ ਮੰਨ ਲਓ ਤੇ ਤਿੰਨਾਂ ਬਿਮਾਰੀਆਂ ਤੋਂ ਖਹਿੜਾ ਛੁੱਟ ਜਾਏ। ਸਿਰਫ ਅਸੀਂ ਇੱਕੋ ਸ਼ਲੋਕ, ਉਹ ਬਚਨ ਹੈ ਕਿ ਤਜੋ ਸਿਆਣਪ ਸੁਰਜਨੋ, ਕਿੱਡੀ ਵੱਡੀ ਕਿਰਪਾ ਕਰ ਦਿੱਤੀ ਇੱਕੋ ਸ਼ਲੋਕ ਵਿੱਚ ਸੁਖਮਨੀ ਸਾਹਿਬ ਦੀ ਬਾਣੀ। ਤਾਂ ਕਿ ਮਹਾਂਪੁਰਖ ਬਹੁਤ ਜ਼ਿਆਦਾ ਕਹਿੰਦੇ ਨੇ ਸੁਖਮਨੀ ਸਾਹਿਬ ਦਾ ਜਾਪ ਕੀਤਾ ਜਾਏ। ਹੁਣ ਕਈਆਂ ਬੰਦਿਆਂ ਨੂੰ ਇਹ ਵੀ ਨਹੀਂ ਭਾਉਂਦੀ, ਸ਼ਾਇਦ ਪਤਾ ਨਹੀਂ ਕੀ ਗੱਲ, ਕਿ ਸਾਰੀ ਜ਼ਿੰਦਗੀ ਉਹਨਾਂ ਨੇ ਇੱਕੋ ਗੱਲ ਸੋਚੀਏ ਕਿ ਆਪਾਂ ਮਰਦੇ ਦਮ ਤੱਕ ਵਿਰੋਧ ਹੀ ਕਰਦੇ ਰਹਿਣਾ, ਤੇ ਉਹਨਾਂ ਬੰਦਿਆਂ ਨੂੰ ਜਿਹਦਾ ਕੰਮ ਹੀ ਕੇਵਲ ਵਿਰੋਧ ਕਰਨਾ। ਸੱਚ ਇਵੇਂ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ, ਜੇ ਬ੍ਰਹਮਾ ਵੀ ਆ ਜਾਏ ਉਹ ਬ੍ਰਹਮਾ ਵਰਗੇ ਉੱਤੇ ਵੀ ਕਟਾਕਸ਼ ਕਰ ਦੇਣ। ਬ੍ਰਹਮਾ ਕੂਕੋ ਕਹੋ ਨਾ, ਮਾਨਾ ਉਹਨਾਂ ਦਾ ਸੁਭਾਅ ਹੈ, ਪਰ ਆਪਾਂ ਉਹਨਾਂ ਬਾਰੇ ਨਾ ਕਰਕੇ ਗੱਲ। ਸਿਰਫ ਇਸ ਬਾਣੀ ਦੇ ਇਸ ਸ਼ਲੋਕ ਸੰਬੰਧੀ, ਤਜੋ ਸਿਆਣਪ ਸੁਰਜਨੋ, ਭਲੇ ਬੰਦਿਓ ਸਿਆਣਪ ਨੂੰ ਛੱਡ ਦਿਓ, ਤੇ ਛੱਡ ਕੇ ਪਕੜੋ ਕਿ ਜਿੰਨੀ ਸਿਆਣਪ ਵਰਤ ਦਿਓ ਇਹਦੀ ਥਾਂ ਤੇ ਇੰਨਾ ਸਿਮਰਨ ਕਰਨ ਲੱਗ ਪਵੋ। ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ, ਖਰੀ ਰਾਜੇ ਦਾ ਸਿਮਰਨ ਕਰੋ। ਤੇ ਤੀਜਾ ਕੰਮ ਕਰੋ, ਏਕ ਆਸ ਹਰ ਮਨ ਰੱਖੋ, ਤਨ ਰੱਖੋ ਨਹੀਂ ਕਿਹਾ, ਮਨ ਰੱਖੋ। ਕਈ ਵਾਰੀ ਤਨ ਕਹਿ ਜਾਂਦਾ ਮੈਨੂੰ ਰੱਬ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ, ਪਰ ਮਨ ਫਿਰ ਵੀ ਫੁਰਨੇ ਬਣਾ ਕੇ ਕਹਿੰਦਾ ਫਲਾਣੇ ਬੰਦੇ ਕੋਲ ਸਿਫਾਰਿਸ਼ ਕਰ ਹੀ ਲਵ। ਮਨ ਰੱਖੋ, ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਤੇ ਕਿਰਪਾ ਕੀ ਹੋਵੇਗੀ, ਨਾਨਕ ਦੁੱਖ ਭਰਮ ਭਉ ਜਾਏ। ਤਿੰਨ ਗੱਲਾਂ ਅਪਣਾ ਲਈਏ ਤੇ ਤਿੰਨਾਂ ਬਿਮਾਰੀਆਂ ਤੋਂ ਖਹਿੜਾ ਛੁੱਟ ਗਿਆ। ਸਿਰਫ ਪਹਿਲਾਂ ਅਸੀਂ ਬਾਣੀ ਦੀ ਰੋਸ਼ਨੀ ਚ ਦੇਖਣਾ ਦੁੱਖ ਕੀ ਹੈ, ਭਰਮ ਕੀ ਹੈ ਤੇ ਭੈ ਕੀ ਹੈ। ਗੁਰੂ ਗ੍ਰੰਥ ਸਾਹਿਬ ਦੀ ਜੇ ਬਾਣੀ ਆਪਾਂ ਪੜ੍ਹਦੇ ਹਾਂ, ਹਰ ਧਰਮ ਅਸਥਾਨ ਤੇ ਸੁੱਖ ਦੀ ਅਰਦਾਸ ਕੀਤੀ ਜਾਂਦੀ ਹੈ। ਦੁੱਖ ਅੱਜ ਤੀਕਰਾ ਕਦੀ ਕਿਸੇ ਮਨੁੱਖ ਨੇ ਮੰਗਿਆ ਨਹੀਂ। ਕਿਸੇ ਧਰਮ ਅਸਥਾਨ ਤੇ ਚਲੇ ਜੋ, ਗੁਰਦੁਆਰੇ ਨੇ, ਮੰਦਰ, ਮਸਜਿਦ, ਗਿਰਜਾ, ਚਰਚ, ਦੇਵ ਆਲਿਆ ਕਿਤੇ ਵੀ ਕੋਈ ਜਾਏ ਹਰ ਥਾਂ ਤੇ ਇੱਕੋ ਅਸੀਸ ਮਿਲਦੀ ਹੋਵੇਗੀ ਕਿ ਤੁਸੀਂ ਸੁਖੀ ਰਹੋ, ਤੁਹਾਨੂੰ ਸੁੱਖ ਮਿਲੇ ਤੇ ਅਰਦਾਸਾਂ ਵੀ ਸੁੱਖ ਦੀਆਂ ਕੀਤੀਆਂ ਜਾਂਦੀਆਂ ਨੇ। ਦੁੱਖ ਕਦੀ ਕਿਸੇ ਬੰਦੇ ਨੇ ਮੰਗਿਆ ਨਹੀਂ, ਪਰ ਦੁੱਖ ਅਣ ਮੰਗਿਆ ਹੀ ਬੰਦੇ ਨੂੰ ਘੇਰਦਾ ਪਿਆ ਹੈ। ਜਿਹਨੂੰ ਮੰਗਿਆ ਨਹੀਂ ਉਹ ਇੰਨਾ ਮਿਲਦਾ ਪਿਆ, ਜਿਹਨੂੰ ਰੋਜ਼ ਮੰਗਦੇ ਆ ਉਹਦੀ ਕਦੀ ਝਲਕ ਕਰੋੜਾਂ ਵਿੱਚੋਂ ਇੱਕ ਅੱਧੇ ਨੂੰ ਮਿਲਦੀ ਏ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਧੰਨ ਗੁਰੂ ਨਾਨਕ ਸਾਹਿਬ ਜੀ, ਹਰ ਬੰਦਾ ਸੁੱਖ ਮੰਗਦਾ ਪਰ ਕਦੀ ਕਿਸੇ ਨੇ ਦੁੱਖ ਨਹੀਂ ਮੰਗਿਆ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ, ਸੁੱਖ ਹੈ ਕੋ ਦੁੱਖ ਅਗਲਾ ਮਨਮੁਖ, ਬੂਝ ਨਾ ਹੋਏ। ਜਿੰਨਾ ਬੰਦਾ ਪਦਾਰਥਾਂ ਦੇ ਸੁੱਖ ਵੀ ਜਾਂਦਾ, ਸੱਚਾਈ ਏਵੇ ਉਹਨਾਂ ਬੰਦਾ ਦੁੱਖ ਵਿੱਚ ਪ੍ਰਵੇਸ਼ ਕਰੀ ਜਾਂਦਾ ਹੈ। ਵੇਖਣ ਨੂੰ ਸੁੱਖ ਨੇ ਪਰ ਅੰਦਰ ਝਾਤੀ ਮਾਰ ਕੇ ਦੇਖੋ ਅੱਤ ਦਾ ਦੁਖੀ ਹੈ। ਸਿਰਫ ਇੱਕ ਇੱਕ ਆਪਾਂ ਪੁਆਇੰਟ ਕੇ ਦੁੱਖ ਭਰਮ ਤੇ ਭਉ ਸਿਆਣਪ ਸਿਮਰੋ ਤੇ ਏਕ ਆਸ, ਛੇਕ ਬਚਨ ਨੇ ਸਿਰਫ ਵਿਚਾਰਨ ਵਾਲੇ। ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਦੇਖੀਏ ਵੀ ਦੁੱਖ ਕੀ ਹੈ। ਭਾਵੇਂ ਅਸੀਂ ਦੁੱਖ ਦੀ ਪਰਿਭਾਸ਼ਾ ਨਿਰਧਾਰਿਤ ਕਰਨੇ ਕਿ ਕੋਈ ਔਲਾਦ ਕਰਕੇ ਦੁਖੀ ਹੈ, ਕੋਈ ਬੰਦਾ ਸਰੀਰ ਕਰਕੇ ਦੁਖੀ ਹੈ, ਕੋਈ ਬੰਦੇ ਕੋਲ ਧਨ ਨਹੀਂ ਉਹ ਤਾਂ ਦੁਖੀ ਹੈ। ਧੰਨ ਗੁਰੂ ਨਾਨਕ ਬਾਬਾ ਸੱਚੇ ਸਤਿਗੁਰੂ ਨੇ ਚਾਰ ਦੁੱਖਾਂ ਦਾ ਜ਼ਿਕਰ ਆਪਣੀ ਪਵਿੱਤਰ ਬਾਣੀ ਵਿੱਚ ਕੀਤਾ ਹੈ। ਬਾਕੀ ਜਿੰਨੇ ਦੁੱਖ ਨੇ ਇਹਨਾਂ ਚਾਰਾਂ ਦੇ ਵਿੱਚੋਂ ਨਿਕਲਦੇ ਨੇ, ਪਰ ਮੇਨ ਜਿਹੜੇ ਬੀਜ ਨੇ ਉਹ ਚਾਰ ਨੇ। ਮਹਾਰਾਜ ਉਹ ਚਾਰ ਦੁੱਖ ਕਿਹੜੇ? ਸਿਮਰਨ ਕਰਾਂਗੇ, ਗੁਰੂ ਅਰਜਨ ਸਾਹਿਬ ਕਹਿੰਦੇ ਉਹ ਚਲੇ ਜਾਣਗੇ ਉਹ ਚਾਰਾਂ ਦੁੱਖਾਂ ਵਿੱਚ। ਪਹਿਲਾ ਦੁੱਖ ਗੁਰੂ ਨਾਨਕ ਸਾਹਿਬ ਜੀ ਨੇ ਮੰਨਿਆ ਵਿਛੋੜਾ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ। ਦੂਜਾ ਦੁੱਖ ਹੈ ਅੰਦਰ ਦੀ ਅਤ੍ਰਿਪਤੀ, ਅੰਦਰ ਦੀ ਭੁੱਖ, ਅੰਦਰ ਕਦੀ ਰੱਜਦਾ ਨਹੀਂ, ਤ੍ਰਿਸ਼ਨਾ ਵੀ ਇੱਕ ਦੁੱਖ ਹੈ। ਤੀਸਰਾ ਦੁੱਖ ਹੈ ਗੁਰਮੁਖੋ ਕਿ ਬੰਦੇ ਨੂੰ ਮੌਤ ਦਾ, ਤੇ ਚੌਥਾ ਦੁੱਖ ਹੈ ਬੰਦੇ ਨੂੰ ਕਿ ਸਰੀਰ ਨੂੰ ਕੋਈ ਰੋਗ ਨਾ ਲੱਗ ਜਾਏ। ਅਸਲ ਵਿੱਚ ਇਹ ਚਾਰ ਦੁੱਖ ਬੀਜ ਨੇ, ਬਾਕੀ ਜਿਹੜਾ ਵਿਸਤਾਰ ਇਹਨਾਂ ਵਿੱਚ ਦੁੱਖਾਂ ਦਾ ਹੁੰਦਾ ਹੈ। ਗੁਰੂ ਸਾਹਿਬ ਨੇ ਜਦੋਂ ਦੁੱਖ ਦੀ ਗਿਣਤੀ ਕੀਤੀ, ਪਹਿਲਾਂ ਸਿਰਫ ਅਸੀਂ ਇਹ ਤੋਂ ਸ਼ੁਰੂ ਕੀਤਾ ਦੁੱਖ, ਫਿਰ ਭਰਮ ਤੇ ਤੀਜਾ ਬਚਨ ਪਾਓ। ਮਹਾਰਾਜ ਜੀ ਨੇ ਬਾਣੀ ਵਿੱਚ ਕਿਹਾ ਕਿ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਹੇ। ਇਹ ਚਾਰ ਬਚਨ ਨੇ ਕਿ ਦੇਖੋ ਵਿਛੋੜੇ ਤੋਂ ਵੱਡਾ ਦੁੱਖ ਕੋਈ ਨਹੀਂ, ਜਿੱਥੇ ਵਿਛੋੜਾ ਹੈ ਉੱਥੇ ਦੁੱਖ ਹੈ। ਥੋੜਾ ਜਿਹਾ ਅਸੀਂ ਬਾਣੀ ਵਿੱਚ ਵੀ ਦੇਖਾਂਗੇ, ਗੁਰੂ ਗ੍ਰੰਥ ਸਾਹਿਬ ਵਿੱਚੋਂ ਦਰਸ਼ਨ ਕਰੀਏ। ਫੁੱਲ ਖੇੜਾ ਲੈ ਕੇ ਬੈਠਾ, ਖਿੜਾਓ ਉਹਦੇ ਕੋਲ, ਮਹਿਕ ਹੈ ਸੁਗੰਧੀ ਉਸਦੇ ਕੋਲ ਹੈ, ਪਰ ਜਿਸ ਦਿਨ ਫੁੱਲ ਟਾਹਣੀ ਤੋਂ ਵਿਛੜਦਾ, ਜਿਹੜਾ ਸਭ ਨੂੰ ਚੰਗਾ ਲੱਗਦਾ, ਖਿੜੇ ਹੋਏ ਫੁੱਲ ਨੂੰ ਲੋਕ ਗੁਲਦਸਤੇ ਵਿੱਚ ਆਪਣੇ ਘਰ ਵੀ ਸਜਾਉਂਦੇ ਨੇ, ਪਰ ਵਿਛੋੜਾ ਇੰਨਾ ਵੱਡਾ ਦੁੱਖ ਬਣ ਗਿਆ ਜਿਹਦੇ ਚਾਰ ਚੁਫੇਰੇ ਭਵਰੇ ਆ ਕੇ ਪਰਕਰਮਾ ਕਰਦੇ ਸਨ, ਟਾਹਣੀ ਤੋਂ ਵਿਛੋੜਾ ਪਿਆ, ਬੂਟੇ ਤੋਂ ਵਿਛੋੜਾ ਪਿਆ, ਕੋਈ ਫੁੱਲ ਮੁਰਝਾ ਗਿਆ ਜਿਹੜਾ ਕੱਲ ਤੱਕ ਲੋਕ ਆਪਣੀ ਨਾਸਕਾਂ ਨਾਲ, ਆਪਣੇ ਕੇਸਾਂ ਵਿੱਚ, ਆਪਣੇ ਜੇਬ ਵਿੱਚ, ਆਪਣੀ ਪੱਗ ਵਿੱਚ ਟਿਕਾਉਂਦੇ ਪਏ ਸਨ। ਜਦੋਂ ਵਿਛੋੜਾ ਪਿਆ, ਬਦਬੋ ਆਈ, ਉਸੇ ਫੁੱਲ ਨੂੰ ਮੁਰਝਾਏ ਹੋਏ ਨੂੰ ਚੁੱਕ ਕੇ ਲੋਕਾਂ ਨੇ ਕੂੜੇਦਾਨ ਵਿੱਚ ਰੱਖ ਦਿੱਤਾ, ਕਿਉਂਕਿ ਫੁੱਲ ਦਾ ਟਾਹਣੀ ਤੋਂ ਵਿਛੋੜਾ ਪੈ ਜਾਏ ਤੇ ਬਦਬੋ ਦਾ ਜਨਮ ਹੁੰਦਾ ਹੈ। ਦੁੱਖ ਇੱਕ ਵਿਛੋੜਾ ਇੱਕ ਦੁੱਖ ਹੈ, ਇੱਕ ਇੱਕ ਸਿਰਫ ਸ਼ਬਦ ਹੈ। ਫੁੱਲ ਟੁੱਟ ਜਾਏ, ਵਿਛੋੜਾ ਪਏ, ਉਹ ਮੁਰਝਾ ਜਾਂਦਾ ਹੈ। ਕੋਲਾ ਭਾਈ ਵੀਰ ਸਿੰਘ ਹੋਣਾ ਲਿਖਿਆ ਕਿ ਬਲਦੀ ਕੋਈ ਅੱਗ ਵਿੱਚੋਂ ਨਿਕਲ ਜਾਏ, ਜਿਹਦੇ ਵਿੱਚੋਂ ਲਾਲੀ ਭਖਦੀ ਏ, ਕਿਤੇ ਅੱਗ ਤੋਂ ਦੂਰ ਹੋਵੇ, ਅੰਦਰੋਂ ਵੀ ਕਾਲਾ ਹੋ ਜਾਂਦਾ, ਬਾਹਰੋਂ ਵੀ ਕਾਲਾ ਹੋ ਜਾਂਦਾ। ਕੋਲੇ ਨੂੰ ਅੱਗ ਦਾ ਵਿਛੋੜਾ ਪੈ ਜਾਏ ਤੇ ਉਹਦੀ ਕਾਲਕ ਵੀ ਕਦੀ ਧੋਤਿਆ ਲੈਂਦੀ। ਵਿਛੋੜਾ ਇੱਕ ਦੁੱਖ ਹੈ। ਪਾਣੀ ਦਾ ਦਰਿਆ ਭਰ ਕੇ ਚੱਲਦਾ, ਨਿਰਮਲ ਪਾਣੀ ਜਿਹਨੂੰ ਲੋਕ ਪੀਂਦੇ ਆ, ਜਿਸ ਵਿੱਚ ਇਸ਼ਨਾਨ ਕਰਦੇ ਆ, ਕਿਤੇ ਕਿਨਾਰੇ ਤੋਂ ਟੁੱਟ ਕੇ ਦਰਿਆ ਦਾ ਪਾਣੀ ਦਰਿਆ ਤੋਂ ਵਿਛੜ ਜਾਏ। ਸੱਚ ਏਵੇ ਕਿ ਉਸੇ ਪਾਣੀ ਵਿੱਚੋਂ ਜਿਹਦੇ ਵਿੱਚ ਨਿਰਮਲਤਾ ਆਈ ਸੀ, ਉਹਦੇ ਵਿੱਚ ਬਦਬੋ ਆਉਂਦੀ ਏ, ਕੀੜੇ ਪੈ ਜਾਂਦੇ ਨੇ। ਜੇ ਪਾਣੀ ਦਰਿਆ ਤੋਂ ਵਿਛੜੇ ਤੇ ਬਦਬੋ ਤੇ ਕੀੜਿਆਂ ਵੀ ਚਲਾ ਜਾਂਦਾ, ਫੁੱਲ ਵਿਛੜੇ ਤੇ ਮੁਰਝਾ ਜਾਂਦਾ, ਕੋਲਾ ਵਿਛੜੇ ਤੇ ਅੰਦਰੋਂ ਬਾਹਰੋਂ ਕਾਲਾ ਹੋ ਜਾਂਦਾ, ਇਸ ਸਰੀਰ ਨੂੰ ਹਰ ਕੋਈ ਬੰਦਾ ਕਹਿੰਦਾ ਜੀ ਆਇਆ, ਤੇ ਜਿੱਦਨ ਇਹਦੇ ਵਿੱਚੋਂ ਆਤਮਾ ਦਾ ਵਿਛੋੜਾ ਪੈ ਗਿਆ, ਜਿਹਨੂੰ ਜੀ ਆਇਆ ਕਹਿੰਦੇ ਨੇ ਉਹਨੂੰ ਸਿਰ ਤੋਂ ਅੱਗ ਦਾ ਲਾਂਬੂ ਲਾ ਦਿੰਦੇ, ਕਿਉਂਕਿ ਵਿਛੋੜਾ ਸਾੜ ਦਿੰਦਾ ਹੈ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਕਿ ਜਿਚਰ ਵਸਿਆ ਕੰਤ ਘਰ, ਜੀਓ ਜੀਓ ਸਭ ਕਾ ਹਾਥ, ਜਾਂ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਪਿਆਰਿਆ, ਸਿਰਫ ਕੰਤ ਦੇ ਮਿਲਾਪ ਕਰਕੇ ਜੀਓ ਜੀਓ ਹੈ। ਜਿਸ ਦਿਨ ਕੰਤ ਛੱਡ ਕੇ ਚਲਾ ਗਿਆ, ਆਤਮਾ ਦਾ ਵਿਛੋੜਾ ਇਸ ਤਨ ਨੂੰ ਵੀ ਮਿੱਟੀ ਬਣਾ ਕੇ ਚਲਾ ਜਾਂਦਾ ਹੈ। ਮੇਰੀ ਬੇਨਤੀ ਹੈ, ਵਿਛੋੜਾ ਸਭ ਤੋਂ ਵੱਡਾ ਦੁੱਖ ਹੈ। ਫਿਰ ਕਿਤੇ ਪਰਿਵਾਰ ਵਿੱਚ ਕੋਈ ਜੀਵ ਵਿਛੜ ਜਾਏ, ਉਹ ਵਿਛੋੜੇ ਦੀ ਚੀਜ਼ ਛੇਤੀ ਕਿਤਿਆਂ ਛੱਡਦੀ ਨਹੀਂ। ਦੁੱਖਾਂ ਵਿੱਚੋਂ ਸਭ ਤੋਂ ਪਹਿਲੀ ਗੱਲ ਇਹ ਵਿਛੋੜਾ ਦੁੱਖ ਹੈ। ਇਹ ਸੀ ਸਿਰਫ ਉਪਰਲੀਆਂ ਗੱਲਾਂ। ਗੁਰਮੁਖੋ, ਕਾਇਆ ਵਿੱਚੋਂ ਖੰਸ ਵਿਛੜ ਜਾਏ, ਕਾਇਆ ਮਿੱਟੀ ਬਣ ਗਈ। ਮੈਂ ਉਦਾਹਰਣਾਂ ਉਹੀ ਰਿਪੀਟ ਕਰ ਦਿੰਦਾ, ਅੱਗ ਤੋਂ ਕੋਲਾ ਵਿਛੜ ਜਾਏ ਅੰਦਰੋਂ ਬਾਹਰੋਂ ਕਾਲਾ ਹੋ ਗਿਆ, ਫੁੱਲ ਟਾਹਣੀ ਤੋਂ ਵਿਛੜ ਜਾਏ ਤੇ ਕੂੜਾ ਬਣ ਗਿਆ, ਤੇ ਜਿਸ ਬੰਦੇ ਦਾ ਅੰਦਰ ਵਾਹਿਗੁਰੂ ਜੀ ਤੋਂ ਵਿਛੜ ਜਾਏ, ਆ ਜਿੰਨੇ ਪ੍ਰਮਾਣ ਦਿੱਤੇ ਨੇ ਸਾਰੇ ਦੁੱਖ ਉਹਦੇ ਅੰਦਰ ਆ ਜਾਂਦੇ। ਕਾਲਾ ਵੀ ਖੋ ਜਾਂਦਾ, ਬਦਬੋ ਵੀ ਮਾਰਨ ਲੱਗ ਪੈਂਦਾ, ਤੇ ਜਿਹਦੇ ਅੰਦਰੋਂ ਸਤਿਗੁਰੂ ਦੀ ਬਾਣੀ ਚਲੀ ਜਾਏ, ਪ੍ਰਭੂ ਦਾ ਨਾਮ ਚਲਾ ਜਾਏ, ਰੱਬ ਤੋਂ ਵਿਛੁੰਨਿਆ ਹੋਇਆਂ ਨੂੰ ਤਾਂ ਕੋਈ ਆਪਣੇ ਘਰ ਵੀ ਬਿਠਾਉਣ ਨੂੰ ਛੇਤੀ ਤਿਆਰ ਨਹੀਂ ਹੁੰਦਾ। ਪਹਿਲੀ ਬੇਨਤੀ ਇਹ ਵੀ ਵਿਛੋੜਾ ਦੁੱਖ ਪ੍ਰਕਰਨ ਤੋਂ ਦੂਰ ਨਹੀਂ ਜਾਣਾ, ਦੁੱਖ ਭਰਮ ਪਹੁ ਜਾਏ। ਵਿਛੋੜਾ ਇੱਕ ਦੁੱਖ ਹੈ। ਦੂਜਾ ਦੁੱਖ ਮਹਾਰਾਜ ਜੀ ਨੇ ਕਿਹਾ ਭੁੱਖ ਦਾ ਦੁੱਖ ਵਿਛੋੜਾ, ਇੱਕ ਦੁੱਖ ਭੁੱਖ। ਗੁਰਮੁਖੋ, ਇੱਕ ਭੁੱਖ ਹੈ ਕਿ ਸਾਡੇ ਆਪਣੇ ਇਸ ਤਨ ਦੀ, ਜਿਵੇਂ ਪੇਟ ਨੂੰ ਭੁੱਖ ਲੱਗੇ ਆਪਾਂ ਪ੍ਰਸ਼ਾਦਾ ਛਕਨੇ ਹਾਂ। ਹਰ ਇੱਕ ਇੰਦਰੇ ਦੀ ਆਪਣੀ ਆਪਣੀ ਭੁੱਖ ਹੈ। ਸ਼ਾਇਦ ਮੈਂ ਇੱਥੇ ਇੱਕ ਵਾਰੀ ਅਰਜ਼ ਕਰਕੇ ਗਿਆ, ਜੇ ਕਿਤੇ ਵਿਚਾਰ ਕੀਤੀ ਹੋਵੇ ਤਾਂ ਰਿਪੀਟ ਹੋਵੇ, ਬਖਸ਼ ਦਿਆ ਜੇ। ਕਿਉਂਕਿ ਬਹੁਤ ਤਾਂ ਕਥਾ ਕਰਦੇ ਹਾਂ, ਕਈ ਵਾਰੀ ਪਤਾ ਵੀ ਨਹੀਂ ਲੱਗਦਾ। ਦੂਜੀ ਗੱਲ ਇਹ ਕਿ ਜਿਸ ਥਾਂ ਤੇ ਸਾਲ 6 ਮਹੀਨੇ ਪਹਿਲਾਂ ਕੀਰਤਨ ਕਥਾ ਕੀਤਾ ਹੋਵੇ ਨਾ, ਉੱਥੇ ਕਥਾ ਕੀਰਤਨ ਦੀ ਵਾਈਬ੍ਰੇਸ਼ਨ ਤਰੰਗ ਮਰਦੀ ਨਹੀਂ, ਜਦੋਂ ਦੁਬਾਰਾ ਬੈਠੋ ਹੋ ਜਾਏ ਫੁਰਨੇ ਪੈਦਾ ਹੋਣ ਲੱਗ ਪੈਂਦੇ। ਕੀਰਤਨ ਕਰਦਿਆਂ ਵੀ ਐਸਾ ਹੋ ਜਾਂਦਾ, ਕਥਾ ਕਰਦਿਆਂ ਵੀ। ਇਹ ਨੈਚੁਰਲੀ ਹੈ, ਕੁਦਰਤ ਦਾ ਇੱਕ ਨੇਮ ਹੈ। ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਇੱਕ ਪੇਟ ਦੀ ਭੁੱਖ ਹੈ। ਪਿਆਰਿਓ, ਇੱਕ ਇੰਦਰੀਆਂ ਦੀ ਵੱਖ ਵੱਖ ਭੁੱਖ ਹੈ। ਪੇਟ ਦੀ ਭੁੱਖ ਜਿਹੜੀ ਉਹ ਜੀਭ ਤੱਕ ਕੀਮਤ ਸੀਮਤ ਹੈ, ਪਰ ਮਨ ਦੀ ਭੁੱਖ ਜਿਹੜੀ ਉਹ ਪੂਰੇ ਦੇ ਪੂਰੇ ਸਰੀਰ ਨੂੰ ਕਾਬੂ ਕਰੀ ਬੈਠੀ। ਪੇਟ ਤਾਂ ਰੱਜ ਜਾਂਦਾ, ਬੰਦਾ ਰੋਟੀ ਛੱਡ ਦਿੰਦਾ, ਪਰ ਮਨ ਬਿਲਕੁਲ ਨਹੀਂ ਜੇ ਰੱਜਦਾ। ਇਹ ਸਭ ਕੁਝ ਆਪਣੇ ਅੰਦਰ ਖਪਾ ਕੇ ਵੀ ਕਦੀ ਤ੍ਰਿਪਤ ਨਹੀਂ ਹੋਇਆ। ਮਨ ਤਾਂ ਇੱਕ ਛਾਨਣੀ ਦੀ ਤਰ੍ਹਾਂ ਹੈ, ਜਿਹਦੇ ਵਿੱਚ 6 ਕੋਏ ਨੇ, ਜਿੰਨਾ ਮਰਜ਼ੀ ਪਾਣੀ ਪਾਈ ਜਾਓ ਉਹਨੇ ਕਦੀ ਵੀ ਨਹੀਂ ਰੱਜਣਾ। ਮਨ ਤਾਂ ਅੱਗ ਦੀ ਤਰ੍ਹਾਂ, ਜਿੰਨੀਆਂ ਮਰਜ਼ਾਂ ਲੱਕੜਾਂ ਕੋਈ ਪਾਏ ਪਰ ਅੱਗ ਕਦੀ ਰੱਜਦੀ ਨਹੀਂ। ਭੁੱਖ ਇੱਕ ਬਹੁਤ ਵੱਡਾ ਦੁੱਖ ਹੈ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਦੁੱਖ ਨੂੰ ਭੁੱਖ ਦੇ ਦੁੱਖ ਨੂੰ ਵੀ ਬਿਆਨ ਕੀਤਾ ਹੈ। ਦੇਖੋ, ਅੱਖਾਂ ਨੇ ਕਦੀ ਰੱਜਦੀਆਂ ਨੇ। ਪਿਛਲੇ ਦਿਨੀ ਮੈਂ ਅਰਜ਼ ਕੀਤੀ, ਸ਼ੇਖ ਸਾਦੀ ਨੇ ਕਿਹਾ ਸੀ, ਉਹ ਕਹਿੰਦਾ ਤ੍ਰਿਸ਼ਨਾਲੂ ਬੰਦੇ, ਤੇਰੀਆਂ ਅੱਖਾਂ ਦੋ ਤਰੀਕਿਆਂ ਨਾਲ ਰੱਜ ਸਕਦੀਆਂ ਨੇ, ਜਾਂ ਤਾਂ ਸਬਰ ਨਾਲ ਰੱਜਣਗੀਆਂ ਤੇ ਜਾਂ ਅੱਖਾਂ ਫਿਰ ਕਬਰ ਨਾਲ ਰੱਜਣਗੀਆਂ। ਜਾਂ ਤਾਂ ਸਬਰ ਆ ਜਾਏਗਾ ਤੇ ਰੱਜ ਜਾਏਗਾ, ਨਹੀਂ ਤੇ ਜਿੱਦਣ ਅੱਖਾਂ ਤੇ ਮਿੱਟੀ ਪੈ ਗਈ ਕਬਰ ਚ ਗਿਆ ਉਦਣ ਰੱਜੇਗਾ। ਪਰ ਬਾਬਾ ਜੀ ਨੇ ਕਿਹਾ ਨਹੀਂ, ਇਹ ਉਹਦੇ ਸ਼ਬਦ ਸਨ ਕਿ ਜਾਂ ਸਬਰ ਜਾਂ ਕਬਰ। ਬਾਬੇ ਨਾਨਕ ਨੇ ਕਿਹਾ ਸਿਰਫ ਇਹਨੂੰ ਸਮਝ ਨਹੀਂ ਇਹ ਕਬਰ ਤੱਕ ਦੀ। ਕਹਿਣ ਲੱਗੇ, ਜੇ ਤੂੰ ਨਾਮ ਵਿੱਚ ਜੁੜ ਜਾਏ ਸੱਚ ਇਵੇਂ ਕਬਰ ਵਿੱਚ ਜਾਣ ਤੋਂ ਪਹਿਲਾਂ ਤੂੰ ਰੱਜ ਆਏ। ਉਹ ਬਚਨ ਹੈ ਗੁਰੂ ਅੰਗਦ ਸਾਹਿਬ ਜੀ ਦਾ ਕਿ ਆਖਣ ਆਖ ਨਾ ਰੱਜਿਆ। ਇਹ ਸਾਰੇ ਇੰਦਰੇ ਨੇ। ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵੰਨ, ਭੁੱਖਿਆਂ ਭੁੱਖ ਨਾ ਉਤਰੇ, ਗੱਲੀ ਭੁੱਖ ਨਾ ਜਾਏ। ਬਾਬਾ ਜੀ ਕਹਿੰਦੇ ਨੇ ਚਲੀ ਜਾਏਗੀ ਨਾਨਕ ਭੁੱਖਾ ਤੇ ਤਾਂ ਰੱਜਿਆ, ਜਾਂ ਗੁਣ ਕਹੇ ਗੁਣੀ ਸਮਾਏ। ਜੇ ਤੂੰ ਪਰਮਾਤਮਾ ਨੂੰ ਚੇਤੇ ਕਰੇ, ਸਿਮਰਨ ਕਰੇ, ਤੇਰੀ ਭੁੱਖ ਚਲੀ ਜਾਏਗੀ। ਤੇ ਜੇ ਸੰਸਥਾ ਵਿੱਚ ਆਪਾਂ ਅੱਜ ਬੈਠੇ ਹਾਂ, ਇਹਨਾਂ ਮਹਾਂਪੁਰਖਾਂ ਦੀ ਕੋਈ ਭੁੱਖ ਸੀ? ਦੇਖੋ, ਹੱਥ ਵਿੱਚ ਝਾੜੂ, ਇੱਕ ਹੱਥ ਵਿੱਚ ਬਾਟਾ, ਇਹੀ ਹੈ ਨਾ, ਤੇ ਥੱਲੇ ਵਿਛਾਉਣ ਵਾਸਤੇ ਇੱਕ ਚਟਾਈ ਹੈ, ਇਹ ਉਹਨਾਂ ਦੀ ਪੂੰਜੀ ਹੈ। ਤੇ ਸੱਚ ਜਾਣੋ, ਹੱਥ ਵਿੱਚ ਝਾੜੂ ਪਕੜਿਆ, ਬਾਟਾ ਤੇ ਚਟਾਈ, ਉਹ ਇੰਨੀ ਵੱਡੀ ਪੂੰਜੀ ਹੈ। ਉਹਦੇ ਸਾਹਮਣੇ ਦੁਨੀਆਂ ਭਰ ਦੇ ਕੀਮਤੀ ਤੋਂ ਕੀਮਤੀ ਸਿੰਘਾਸਨ ਰੱਖ ਦਿਓ, ਜਿੱਥੇ ਮਹਾਂਪੁਰਖ ਚਟਾਈ ਵਿਛਾ ਕੇ ਬੈਠ ਗਿਆ, ਉਹਦੇ ਸਾਹਮਣੇ ਘੀਰਿਆਂ ਨਾਲ ਜੜੇ ਕੋਈ ਸਿੰਘਾਸਨ ਵੀ ਕੋਈ ਵੀ ਕੀਮਤ ਪਾ ਨਹੀਂ ਸਕਦਾ। ਇਹ ਬੇਨਤੀ ਹੈ ਜਿਹੜਾ ਬੰਦਾ ਸੰਤੋਖੀ ਹੈ ਉਹਦੇ ਵਰਗਾ ਸਮਰਾਟ ਕੋਈ ਨਹੀਂ, ਪਰ ਮੈਂ ਆਪਣੇ ਪ੍ਰਕਰਨ ਨੂੰ ਸੰਕੋਚਨੇ ਸਮੇਂ ਵਿੱਚ ਦੁੱਖ ਇੱਕ ਵਿਛੋੜਾ ਹੈ, ਦੂਜਾ ਦੁੱਖ ਜਿਹੜਾ ਉਹ ਭੁੱਖਦਾ ਹੈ, ਫਿਰ ਇਹ ਏਡੀ ਭੈੜੀ ਏ। ਜਦੋਂ ਕਿਸੇ ਬੰਦੇ ਨੂੰ ਲੱਗਦੀ ਏ ਪੇਟ ਦੀ ਭੁੱਖ ਲੱਗੇ, ਲੋਕ ਰੋਟੀ ਚੁਰਾਉਂਦੇ ਨੇ, ਪੇਟ ਦੀ ਭੁੱਖ ਲੱਗੇ ਅਨਾਜ ਚੁਰਾਉਂਦੇ ਨੇ, ਜਦੋਂ ਕਿਸੇ ਦੇ ਮਨ ਨੂੰ ਭੁੱਖ ਲੱਗ ਜਾਏ ਉਹ ਇੰਨਾ ਬੇਈਮਾਨ ਹੋ ਜਾਂਦਾ, ਉਹ ਭਰਾਵਾਂ ਦੀਆਂ ਗਰਦਨਾਂ ਵੀ ਕੱਟਣ ਤੱਕ ਚਲਾ ਜਾਂਦਾ, ਉਹਦੀ ਭੁੱਖ ਨਹੀਂ ਮਰਦੀ। ਸਾਹਿਬ ਨੇ ਕਿਹਾ ਭਾਈ ਕਿ ਦੇਖ ਕਿ ਦੁੱਖ ਵਿਛੋੜਾ, ਇੱਕ ਦੁੱਖ ਭੁੱਖ ਤੇ ਤੀਜਾ ਦੁੱਖ ਹੈ ਮਾਨਵਤਾ ਨੂੰ, ਇੱਕ ਦੁੱਖ ਸਖਤ ਵਾਰ ਜਮਦੂਤ ਸਖਤ ਵਾਰ ਦਰਦ ਕਰਾਂਗੇ ਸ਼ਕਤੀਸ਼ਾਲੀ, ਮੌਤ ਇੱਕ ਬੜਾ ਵੱਡਾ ਦੁੱਖ ਜੇ। ਸ਼ਾਇਦ ਇਸੇ ਨੂੰ ਬਾਬਾ ਜੀ ਨੇ ਬਾਣੀ ਵਿੱਚ ਬੜੀ ਵਾਰੀ ਕਿਹਾ, ਜੇ ਦੁੱਖ ਸੀ ਤਾਂ ਹੀ ਮਹਾਂਪੁਰਖਾਂ ਨੇ ਕਿਹਾ ਕਿ ਖਾੜ ਜਰੈ ਜਿਉਂ ਲਾਕਰੀ, ਕੇਸ ਜਲੈ ਜਿਉਂ ਘਾਸ, ਇਹ ਜਗ ਜਲਤਾ ਦੇਸ਼ ਦੇਖ ਕੇ ਭਇਓ ਕਬੀਰ ਉਦਾਸ। ਕਿੱਡਾ ਵੱਡਾ ਦੁੱਖ ਹੈ, ਜਿੰਦ ਨਿਮਾਣੀ ਕੱਢੀਐ ਖੱਡਾਂ ਕੂ ਕੜਕਾਏ। ਮਹਾਰਾਜ ਜੀ ਨੇ ਕਿਹਾ ਦੇਖੋ ਹੱਥ ਮਰੋੜੈ ਤਨ ਕਪੈ ਸਿਆਉ ਹੋਵਾ ਸੇਤ, ਇੰਨਾ ਵੱਡਾ ਦੁੱਖ ਹੈ ਕਿ ਪੂਰੇ ਦੀਆਂ ਪੂਰੀਆਂ ਹੱਡੀਆਂ ਕੜਕਾ ਦਿੰਦੀ ਏ ਜਦੋਂ ਮੌਤ ਇਸ ਜਿੰਦ ਨੂੰ ਅੰਦਰੋਂ ਕੱਢ ਕੇ ਲਿਜਾਂਦੀ। ਮੌਤ ਤੀਜਾ ਦੁੱਖ, ਸਿਰਫ ਇਹ ਤਿਉਕ ਮਾਤਰ ਨੇ ਕਿ ਵਿਛੋੜਾ ਦੁੱਖ, ਭੁੱਖ ਦੁੱਖ, ਮੌਤ ਦੁੱਖ, ਤੇ ਚੌਥਾ ਮਹਾਰਾਜ ਜੀ ਨੇ ਕਿਹਾ ਇੱਕ ਦੁੱਖ ਰੋਗ ਲੱਗਾ ਤਨ ਧਾਏ, ਕਿਸੇ ਨੂੰ ਕੈਂਸਰ ਹੋ ਗਿਆ, ਕਿਸੇ ਨੂੰ ਸ਼ੂਗਰ ਹੋ ਗਈ, ਕਿਸੇ ਨੂੰ ਕੋਈ ਬਿਮਾਰੀ ਲੱਗ ਗਈ, ਕਿਸੇ ਨੂੰ ਹਾਰਟ ਦੀ ਕੋਈ ਬਿਮਾਰੀ ਲੱਗ ਗਈ। ਕਹਿਣ ਲੱਗੇ ਚੌਥਾ ਦਰਜਾ ਹੈ ਤਨ ਦੇ ਰੋਗਾਂ ਦਾ, ਇਹਨਾਂ ਚਾਰਾਂ ਦੀ ਗਿਣਤੀ ਕਰ ਲੈ ਤੇ ਪੂਰੀ ਸਾਰੀ ਮਾਨਵਤਾ ਨੂੰ ਦੇਖ, ਇਹਨਾਂ ਚਾਰਾਂ ਵਿੱਚੋਂ ਇੱਕ ਨਾ ਇੱਕ ਦੁੱਖ ਕਿਸੇ ਨੂੰ ਜ਼ਰੂਰ ਚੰਬੜਿਆ ਹੈ। ਦੁੱਖ ਚਲਾ ਜਾਏਗਾ ਜੇ ਤੂੰ ਸਿਮਰਨ ਕਰੇਗਾ। ਤੇ ਮੈਂ ਇੱਥੇ ਦੂਸਰਾ ਪੱਖ ਹੁਣ ਲੈ ਲਈਏ, ਇੱਧਰ ਦੁੱਖ ਤੇ ਪਹਿਲਾ ਬਚਨ ਹੈ ਤਜੋ ਸਿਆਣਪ ਸੁਰਜਨ। ਹੁਣ ਉਧਰ ਤੁਰੀਏ ਕਿ ਸਿਆਣਪ ਨੂੰ ਛੱਡ ਦੇ। ਇੱਥੇ ਮੂਰਖ ਨੂੰ ਨਹੀਂ ਕਿਹਾ ਤੂੰ ਸਿਆਣਪ ਛੱਡ ਦੇ, ਇੱਥੇ ਸਿਆਣੇ ਨੂੰ ਕਿਹਾ, ਗਿਆਨੀ ਨੂੰ ਕਿਹਾ। ਚੇਤੇ ਰੱਖਿਓ ਅਗਿਆਨੀ ਬੰਦਾ ਜਿਹਨੂੰ ਕੋਈ ਸਮਝ ਨਹੀਂ, ਮੈਨੂੰ ਬਖਸ਼ ਦਿਓ, ਉਹ ਪਰਮਾਤਮਾ ਨੂੰ ਬਹੁਤ ਜਲਦੀ ਪਾ ਸਕਦਾ। ਗਿਆਨੀ ਬੰਦੇ ਨੂੰ ਕਈ ਜਨਮ ਲੱਗ ਸਕਦੇ। ਪਹਿਲੀ ਗੱਲ ਜਨਮ ਦੀ ਗੱਲ ਛੱਡੋ, ਉਹਦਾ ਤਾਂ ਕਾਂਟਾ ਹੀ ਕੱਟਿਆ ਜਾਂਦਾ। ਇਹ ਮੈਂ ਦਾਵਾ ਕਰਕੇ ਗੁਰੂ ਗ੍ਰੰਥ ਸਾਹਿਬ ਤੇ ਕਹਿ ਰਿਹਾ, ਅਗਿਆਨੀ ਬੰਦਾ ਜਿਹਨੂੰ ਕੋਈ ਸਮਝ ਨਹੀਂ ਉਹ ਤਾਂ ਲਚਕੀਲੇ ਰੁੱਖ ਦੀ ਤਰ੍ਹਾਂ ਹੈ, ਅਜੇ ਅੰਕੁਰ ਪੁੱਟਿਆ, ਜਿੱਧਰ ਤੋਰੋਗੇ ਉਧਰ ਤੁਰ ਪਵੇਗਾ। ਪਰ ਗਿਆਨੀ ਬੰਦਾ ਤਾਂ ਬੋੜ ਬਣ ਗਏ, ਉਹਦੇ ਤਾਂ ਤਣੇ ਵਿੱਚੋਂ ਉਹਦੀਆਂ ਟਾਹਣੀਆਂ ਵਿੱਚੋਂ ਵੀ ਜੜਾਂ ਨਿਕਲਣ ਲੱਗ ਪਈਆਂ ਨੇ, ਤੇ ਜਿਹਦੀਆਂ ਤਣੇ ਵਿੱਚੋਂ ਟਾਹਣੀਆਂ ਵਿੱਚੋਂ ਜੜਾਂ ਨਿਕਲ ਜਾਣ ਉਹਨੂੰ ਤਬਦੀਲ ਨਹੀਂ ਛੇਤੀ ਕੀਤਾ ਜਾ ਸਕਦਾ। ਮਹਾਰਾਜ ਜੀ ਨੇ ਕਿਹਾ ਸੁਰ ਜਨੋ, ਉਹ ਸਿਆਣੇ ਬੰਦੇ ਹੋ, ਭਲੇ ਪੁਰਸ਼ੋ, ਇਸ ਸਿਆਣਪ ਨੂੰ ਛੱਡ ਦਿਓ। ਹੁਣ ਸਿਆਣਪ ਸ਼ਬਦ ਕੀ ਹੈ? ਕੀ ਬੰਦਾ ਕਮਲਾ ਹੋਣਾ ਚਾਹੀਦਾ? ਬਾਹਰ ਜਿਤਨਾ ਮਰਜ਼ੀ ਤੂੰ ਸਿਆਣਾ ਹੋ, ਜਿੱਥੇ ਸਤਿਗੁਰੂ ਦੀ ਗੱਲ ਆ ਗਈ ਉੱਥੇ ਆਪਣੇ ਆਪ ਨੂੰ ਚੁਕਾ ਦੇ। ਤੂੰ ਇੱਕੋ ਗੱਲ ਕਹਿ ਕਿ ਬਾਣੀ ਸਤ ਹੈ, ਮੈਨੂੰ ਸਮਝ ਨਹੀਂ ਪਈ, ਮੈਂ ਅਗਿਆਨੀ ਹਾਂ। ਪਰ ਜਿੱਥੇ ਬੰਦਾ ਇਹ ਕਹਿੰਦਾ ਮੇਰੇ ਕੋਲ ਗਿਆਨ ਬਣੈ ਪਰ ਬਾਣੀ ਤਾਂ ਮੱਧ ਯੁੱਗ ਵਿੱਚ ਉਚਾਰਨ ਕੀਤੀ, ਉਹ ਬੰਦਾ ਸਿਆਣਪ ਵਰਤ ਰਿਹਾ। ਜਿੰਨਾ ਸਿਆਣਾ ਉਹਨਾਂ ਜਮਾਂ ਦਾ ਖਾਜਾ। ਬਾਬਾ ਜੀ ਨੇ ਬਾਣੀ ਚ ਕਿਹਾ ਬਹੁਤ ਸਿਆਣਪ ਜਮਕਾ ਭਉ ਵਿਆਪੈ, ਇਹ ਨਹੀਂ ਕਿਹਾ ਸਿਆਣਾ ਛੁੱਟ ਜਾਏਗਾ। ਹਾਂ ਸਿਮਰਨ ਕਰੇ ਉੱਥੇ ਜਮ ਨਹੀਂ, ਬਹੁਤ ਸਿਆਣਪ ਜਮਕਾ ਭਉ ਵਿਆਪੈ। ਇੱਕ ਗੁਰੂ ਗ੍ਰੰਥ ਸਾਹਿਬ ਚ ਤੁਕ ਆਉਂਦੀ ਏ, ਜਿੰਨਾ ਬੰਦਾ ਸਿਆਣਾ ਬਣਦਾ ਉਹਨਾਂ ਮੈਲਾ ਹੋਈ ਜਾਂਦਾ। ਗੁਰਮਤ ਸਾਚੀ ਖੁਜਤ ਦੂਰ, ਮੁੱਦਤ ਪਹਿਲਾਂ ਬਾਬਾ ਜੀ ਬਾਣੀ ਚ ਲਿਖ ਗਏ, ਗੁਰੂ ਦੀ ਮਤ ਨੂੰ ਸੱਚ ਕਰਕੇ ਮਨ ਤੇ ਚੰਗੀ ਅਕਲ ਆਵੇਗੀ ਤੇ ਜਿੰਨੀਆਂ ਖੁਜਤਾਂ ਕਰੇਗਾ, ਖੁਜਤ ਦਰ ਦੂਰੀ, ਜਿੰਨਾ ਖੁਜਤੀ ਹੋਵੇਗਾ ਉਨਾ ਗੁਰੂ ਤੋਂ ਦੂਰ ਚਲਾ ਜਾਏ। ਗੁਰਮਤ ਸਾਚੀ ਖੁਜਤ ਦੂਰ, ਅਗਲੀ ਤੋਕੇ ਬਹੁਤ ਸਿਆਣਪ ਲਾਗੈ ਧੂਰ। ਇੱਥੇ ਧੂਰ ਦਾ ਅਰਥ ਚਰਨ ਧੂੜ ਨਹੀਂ, ਇੱਥੇ ਧੂਰ ਦਾ ਅਰਥ ਮੈਲ, ਜਿੰਨਾ ਸਿਆਣਾ ਬਣੇਗਾ ਉਹਨਾਂ ਅੰਦਰੋਂ ਮੈਲਾ ਹੋ ਜਾਏ। ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ ਬਾਣੀ ਚ ਦੇਖੀਏ, ਤਜੋ ਸਿਆਣਪ ਸੁਰ ਜਨੋ। ਅਗਲੇ ਬਚਨ ਸਾਹਿਬ ਕਹਿੰਦੇ ਨੇ ਕਿ ਸੱਸਾ ਸਿਆਣਪ ਛਾੜ ਏ ਆਨਾ, ਤਜੋ ਸਿਆਣਪ ਸੱਸਾ ਸਿਆਣਪ ਛਾੜ ਏ ਆਨਾ, ਹਿਕਮਤ ਹੁਕਮ ਨਾ ਪ੍ਰਭ ਪਤਿਆਨਾ। ਜਾਂ ਸਾਹਿਬ ਨੇ ਕਿਹਾ ਨਾ ਤੂੰ ਆਵੈ ਬਸ ਕਿਤਾ ਸਿਆਣਪ ਹੈ, ਰੇ ਜਨ ਮਨ ਮਾਧੋ ਸਿਉ ਲਾਈਐ ਚਤੁਰਾਈ ਨਾ ਚਤੁਰ ਪੁਜ ਪਾਈਐ। ਹਜ਼ੂਰ ਸੱਚੇ ਪਾਤਸ਼ਾਹ ਨੇ ਬਾਣੀ ਵਿਚ ਕਿਹਾ ਕਿ ਸੈਂਸ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੈ, ਨਾਲ ਸਿਆਣਪ ਨੀ ਜੇ ਚੱਲਦੀ ਗੁਰਮੁਖੋ ਭਾਵਨਾ ਚੱਲਦੀ ਹੈ। ਇੱਥੇ ਇੱਕ ਉਦਾਹਰਨ ਦਾਸ ਜ਼ਰੂਰ ਬੇਨਤੀ ਕਰਨੀ ਚਾਹੁੰਦਾ, ਉਹ ਪੁਰਾਤਨ ਗ੍ਰੰਥ ਸੌ ਸਾਖੀ, ਕਿਉਂਕਿ ਅੱਜ ਇਹਨਾਂ ਗ੍ਰੰਥਾਂ ਦਾ ਮੁਤਾਲਿਆ ਕਥਾ ਵਾਚਕ ਨਹੀਂ ਜੇ ਕਰਦੇ, ਖਿਮਾ ਕਰਿਓ, ਉਹਨਾਂ ਲਈ ਬਸ ਗ੍ਰੰਥ ਜਿਹੜੇ ਰਹਿ ਗਏ ਨੇ ਸੱਚ ਇਹ ਵੀ ਉਹਨਾਂ ਲਈ ਗੁਰੂ ਗ੍ਰੰਥ ਸਾਹਿਬ ਵੀ ਗੁਰੂ ਗ੍ਰੰਥ ਸਾਹਿਬ ਨੇ, ਉਹਨਾਂ ਦਾ ਇਸ਼ਟ ਵੀ ਉਹ ਲੋਕ ਬਣ ਚੁੱਕੇ ਨੇ ਜਿਨ੍ਹਾਂ ਨੂੰ ਪੜ੍ਹਦੇ ਪਏ। ਇਹ ਸੱਚਾਈ ਮੈਂ ਕਹਿ ਰਹੀ। ਪੁਰਾਤਨ ਮਹਾਂਪੁਰਖ ਬੈਠੇ ਆ ਇੱਥੇ ਕਿ ਜਦੋਂ ਕਥਾ ਕਰਨੀ ਭਾਵਰ ਸਿਮਰਤ ਵਿਚਾਰ ਸਾਗਰ ਜਾਂ ਆਤਮ ਪੰਥ ਮੋਕ ਪੰਥ ਪ੍ਰਕਾਸ਼ ਜਿਹੜਾ ਸੀ ਗ੍ਰੰਥ, ਇਹ ਪੁਰਾਣੇ ਗ੍ਰੰਥ ਪੜ੍ਹਾਏ ਜਾਂਦੇ ਸੰਸਾਰ ਕਿਤਾਬ ਲਈ। ਹੁਣ ਐਸਤਾ ਆਪਾਂ ਦੇਖਣੇ ਪਿਆ ਵਿਦਾਂਤ ਦੇ ਗ੍ਰੰਥਾਂ ਤੋਂ ਵੀ ਦੂਰ, ਤੇ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਮੰਨਿਆ ਉਹਦੇ ਤੇ ਵੀ ਛੇਤੀ ਯਕੀਨ ਨਹੀਂ। ਸੌ ਸਾਖੀ ਚ ਇੱਕ ਬਚਨ ਹੈ, ਮੇਰਾ ਖਿਆਲ ਉਹ ਸਿਆਣਪ ਦੀ ਵਿਆਖਿਆ ਬੜੇ ਢੰਗ ਨਾਲ ਕਰ ਦੇਗਾ ਉਹ ਪਵਿੱਤਰ ਬਚਨ। ਧੰਨ ਗੁਰੂ ਕਲਗੀਧਰ ਜੀ ਦੇ ਵੇਲੇ ਦੀ ਇਹ ਘਟਨਾ ਹੈ। ਆਨੰਦਪੁਰ ਸਾਹਿਬ ਬਹੁਤ ਵੱਡਾ ਇਕੱਠ ਹੋਇਆ, ਉੱਥੇ ਸ਼ਬਦ ਮੇਲਾ ਲਿਖਿਆ, ਮੇਲਾ ਭਰਿਆ, ਬਹੁਤ ਦੂਰੋਂ ਦੂਰੋਂ ਸੰਗਤ ਆਈ ਤੇ ਕੁਝ ਕੁ ਸੱਜਣ ਇੱਕ ਇਲਾਕੇ ਦੇ ਆਏ। ਉਹਨਾਂ ਜਦੋਂ ਕਲਗੀ ਵਾਲੇ ਦੇ ਕੋਲ ਆਉਣਾ ਤੇ ਇੱਕੋ ਦਮ ਰੋਣ ਲੱਗ ਪੈਣਾ, ਅੱਖਾਂ ਚ ਪਾਣੀ ਭਰ ਲਿਆਉਣਾ। ਦੇਖੋ ਅੱਖਾਂ ਚੋਂ ਨੀਰ ਆਉਣਾ ਕੋਈ ਮਾੜੀ ਗੱਲ ਨਹੀਂ, ਇੱਥੋਂ ਤੱਕ ਮਹਾਂਪੁਰਖ ਤਾਂ ਕਹਿੰਦੇ ਨੇ ਜੇ ਕਿਤੇ ਬੈਰਾਗ ਦਾ ਇੱਕ ਅਥਰੂ ਸੀਨੇ ਚੋਂ ਨਿਕਲ ਜਾਏ, ਇੱਕ ਅਥਰੂ ਕਰੋੜਾਂ ਜਨਮਾਂ ਦੀ ਮੈਲ ਧੋ ਕੇ ਚਲਾ ਜਾਂਦਾ ਹੈ। ਪਰ ਕੁਝ ਅਥਰੂ ਅੱਖਾਂ ਦੇ ਹੁੰਦੇ ਨੇ, ਉਹ ਸਿਰਫ ਜਜ਼ਬਾਤ ਦੇ ਵਿਚਾਰ ਸੁਣਨੇ ਆ, ਅੱਖਾਂ ਦੀਆਂ ਪੁਤਲੀਆਂ ਚੋਂ ਪਾਣੀ ਆ ਜਾਂਦਾ ਪਰ ਮਨ ਅਭਿੱਜ ਰਹਿੰਦਾ। ਤੇ ਜਿਵੇਂ ਮੈਟਲ ਦਾ ਗਲਾਸ, ਸ਼ਾਇਦ ਅਰਜ਼ ਕੀਤੀ ਸੀ ਬਰਫ਼ ਪਾਓ, ਅੱਜ ਵੀ ਸਟੀਲ ਦੇ ਗਲਾਸ ਵਿੱਚ ਰਹੇਗਾ ਕਰੜੇ ਦਾ ਕਰੜਾ, ਪਰ ਬੂੰਦਾਂ ਉਹਦੇ ਬਾਹਰ ਵੀ ਆ ਜਾਂਦੀਆਂ। ਆ ਦੇਖੋ ਬਰਫ਼ ਅੰਦਰ ਪਾਈ ਦੀ ਏ ਤੇ ਪਾਣੀ ਸਿਮ ਕੇ ਬਾਹਰ ਆਉਣ ਲੱਗ ਪੈਂਦਾ, ਭਾਵੇਂ ਉਹ ਪ੍ਰਕਿਰਿਆ ਹਵਾ ਦੀ ਏ ਪਰ ਮੈਟਲ ਤਾਂ ਭਿੱਜਾ ਨਹੀਂ ਨਾ। ਕਈ ਵਾਰੀ ਅੱਖਾਂ ਚੋਂ ਪਾਣੀ ਆਉਂਦਾ ਪਰ ਮਨ ਮੈਟਲ ਦੀ ਤਰ੍ਹਾਂ ਅਭਿੱਜ ਰਹਿੰਦਾ। ਜਦੋਂ ਸੰਗਤ ਇਕੱਠੀ ਹੋਣੀ ਉਹਨਾਂ ਰੋ ਪੈਣਾ, ਮਹਾਰਾਜ ਸੱਚੇ ਪਾਤਸ਼ਾਹ ਤੁਹਾਰਾ ਹੀ ਸਹਾਰਾ ਹੈ, ਤੇਰੇ ਹੀ ਆਸਰਾ, ਆਨੰਦਪੁਰ ਆਏ ਆ, ਚਿੱਤ ਕੋਈ ਨਹੀਂ ਕਰਦਾ, ਹੁਣ ਵਾਪਸ ਜਾਈਏ, ਦੁਨੀਆਂ ਝੂਠੀ ਦੁਨੀਆਂ ਕੂੜੀ। ਸੱਚੇ ਪਾਤਸ਼ਾਹ ਜੀ ਨੇ ਅੰਤਰਜਾਮੀ ਨੇ ਦੇਖ ਲਿਆ ਵੀ ਇੱਕ ਦਿਨ ਕਹੋ, ਦੋ ਦਿਨ ਕਹੋ, ਉਹ ਜਦੋਂ ਆਉਣਾ ਉਦੋਂ ਹੀ ਕਹਿਣ ਲੱਗ ਪੈਣਾ। ਸ਼ਬਦ ਬੜੇ ਰਸ ਚ ਪੜਨੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹ ਹਾਸ ਰਾਸ ਵੀ ਕਰਦੇ ਸਨ, ਕਹਿਣ ਲੱਗੇ ਭਾਈ ਗੁਰਸਿੱਖੋ ਇੱਕ ਕੰਮ ਕਰਿਓ, ਆਹ ਜਿਹੜੇ ਸੱਜਣ ਰੋਜ਼ ਆ ਕੇ ਕਹਿੰਦੇ ਨੇ ਕਿ ਮਹਾਰਾਜ ਤੁਹਾਰਾ ਹੀ ਆਸਰਾ, ਤੇਰੇ ਤੋਂ ਬਿਨਾਂ ਸਭ ਝੂਠ, ਸਾਡੀ ਆਗਿਆ ਤੋਂ ਬਿਨਾਂ ਇਹਨਾਂ ਨੂੰ ਆਨੰਦਪੁਰ ਤੋਂ ਬਾਹਰ ਨਹੀਂ ਜਾਣ ਦੇਣਾ। ਕੁਝ ਦਿਨ ਉਹ ਟਿਕੇ, ਅਖੀਰ ਮੋਹ ਦੀਆਂ ਤੰਦਾਂ ਖਿੱਚ ਪਾਈ, ਕਿਸੇ ਨੂੰ ਪੁੱਤਰ ਚੇਤੇ ਆਇਆ, ਕਿਸੇ ਨੂੰ ਧੀ ਚੇਤੇ ਆਈ, ਕਿਸੇ ਨੂੰ ਘਰ ਚੇਤੇ ਆਇਆ, ਆ ਭਾਈ ਸਾਹਿਬ ਬਾਹਰ ਜਾਂਦੇ ਆ। ਮੈਂ ਸੱਚੀ ਗੱਲ ਉਹ ਕੀਰਤਨੀਏ ਦੇਖੇ ਆ ਕਈ, ਮੈਨੂੰ ਖਿਮਾ ਕਰਿਓ, ਬਟਵੇ ਚ ਫੋਟੋਆਂ ਰੱਖੀਆਂ ਨਿਆਣਿਆਂ ਦੀਆਂ, ਅੱਧੀ ਰਾਤ ਫੋਟੋਆਂ ਵੇਖ ਕੇ ਰੋਈ ਜਾਂਦੇ ਵੀ ਤੂੰ 2 ਮਹੀਨਿਆਂ ਬਾਅਦ ਤੋਰੀ ਜਾਣਾ, ਰੱਬ ਨਾ ਕਰਿਓ ਚਲਾਣਾ ਕਰ ਜਾ, ਤੇਰਾ ਬਣੇਗਾ ਕੀ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਇਹ ਕਹਿ ਦਿੱਤਾ, ਭਾਈ ਮੈਂ ਤੈਨੂੰ ਦੱਸ ਕੇ ਚੱਲਿਆ, ਮੈਂ 9 ਸਾਲ ਦਾ ਉਮਰ ਹੈ ਮੇਰੀ, ਮੇਰਾ ਬਾਪੂ ਚਲਾ ਗਿਆ, ਸ਼ੀਸ ਦਾ ਸੰਸਕਾਰ ਹੋ ਕੇ ਮੈਂ ਅੱਖਾਂ ਨਾਲ ਦੇਖਾਂਗਾ, ਚੇਤੇ ਰੱਖੀ ਮੇਰੀਆਂ ਅੱਖਾਂ ਚ ਅਥਰੂ ਨਹੀਂ, ਮੈਂ ਤੇਰੇ ਅਥਰੂ ਜ਼ਰੂਰ ਪੂੰਜਾ। 9 ਸਾਲ ਦੀ ਉਮਰ ਆਨੰਦਪੁਰ ਸੇ ਵੀ ਹੈ ਨਾ, ਜੇ ਦੇਖਿਆ ਲਾਲ ਗਏ ਨੇ ਭਰ ਜਵਾਨੀ ਚ। ਪਿਆਰਿਓ ਸਿਆਣੇ ਲੋਕ ਕਹਿੰਦੇ ਆ ਕਿ ਆਦਮੀ ਕਰਜ਼ੇ ਦੀ ਪੰਡ ਚੁੱਕ ਸਕਦਾ, ਧੀ ਦੀ ਡੋਲੀ ਚੁੱਕ ਸਕਦਾ, ਪਰ ਪੁੱਤਰ ਦੀ ਅਰਥੀ ਮੋਢਾ ਨਹੀਂ ਜੇ ਲਾਇਆ ਜਾ ਸਕਦਾ। ਬਾਬੇ ਨੇ ਤਾਂ ਮੋਢਾ ਵੀ ਨਹੀਂ ਸੀ ਲਾਇਆ, ਕਲਗੀ ਵਾਲੇ ਨੇ ਮੋਢਾ ਵੀ ਨਹੀਂ ਲਾਇਆ, ਇੱਥੋਂ ਤੱਕ ਕਿ ਵੱਡਾ ਪੁੱਤਰ ਸ਼ਹੀਦ ਹੁੰਦਾ ਤੇ ਸ਼ਬਦ ਵਰਦੇ ਨੇ ਸ਼ਾਬਾਸ਼ ਪੁਸ ਪਿਸਰ, ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ। ਕਿੱਡੀ ਵੱਡੀ ਗੱਲ ਹੈ, ਜੇ 2 ਰਾਤ ਸੁੱਤਿਆਂ ਨੂੰ ਦੇਖਦੇ ਨੇ, ਕਹਿਣ ਲੱਗੇ ਥੇ 4 ਹੋ ਅਬ 2 ਹੀ, ਸਾਰ ਯੇ ਵੀ ਨਾ ਹੋਗੇ, ਹਮ ਸਬਰ ਕਰੇਂਗੇ ਅਗਰ ਯੇ ਵੀ ਨਾ ਹੋਗੇ, ਏਡਾ ਵੱਡਾ ਜਿਗਰਾ ਹੈ ਕਿਸੇ ਦਾ। ਖੈਰ ਮੋਹ ਦੀਆਂ ਤੰਦਾਂ ਨੇ ਖਿੱਚ ਪਾਈ, ਕਿਸੇ ਨੂੰ ਪੁੱਤਰ ਚੇਤੇ ਆ ਗਿਆ, ਕਿਸੇ ਨੂੰ ਘਰ ਵਾਲੀ, ਕਿਸੇ ਨੂੰ ਜ਼ਮੀਨ, ਕਿਸੇ ਨੂੰ ਮੱਝੇ ਚੇਤੇ ਆਈ ਜਾਣ। ਹੁਣ ਮੋਹ ਦੀਆਂ ਤੰਦਾਂ ਨੇ ਖਿੱਚਿਆ, ਮਹਾਰਾਜ ਜੀ ਕੋਲ ਗਏ, ਸੱਚੇ ਪਾਤਸ਼ਾਹ ਕੋਲ। ਸਿਰਫ ਸ਼ਬਦ ਸਿਆਣਪ ਚਲਾਕੀ ਬੰਦਾ ਵਰਤ ਜਾਂਦਾ ਨਾ। ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਨਹੀਂ, ਤੂੰ ਗਿਆਨੀ ਹੈ, ਗੁਣੀ ਹੈ, ਲਿਖਾਰੀ ਹੈ, ਜੀ ਸਦਕੇ, ਪਰ ਗੁਰੂ ਸਾਹਮਣੇ ਸਿਆਣਪ ਨਾ ਵਰਤੀ। ਮਹਾਰਾਜ ਜੀ ਕੋਲ ਆਗਿਆ ਲੈਣ ਗਏ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਨਹੀਂ, ਤੁਸੀਂ ਕੋਈ ਦਿਨ ਇੱਥੇ ਠਹਿਰੋ, ਤੁਸੀਂ ਤਾਂ ਕਹਿ ਰਹੇ ਸੀ ਸਾਡੀ ਭਾਵਨਾ, ਤੁਹਾਡੀ ਸ਼ਰਧਾ। ਸੱਚੇ ਪਾਤਸ਼ਾਹ ਜੀ ਨੇ ਵਧਾਇਗੀ ਜਵਾਬ ਦੇ ਦਿੱਤਾ, ਤੋਰੇ ਨਹੀਂ, ਤੇ ਨਾਲ ਸਿੱਖਾਂ ਨੂੰ ਕਿਹਾ ਦੇਖਿਓ ਇਹਨਾਂ ਦਾ ਖਿਆਲ ਜ਼ਰੂਰ ਰੱਖਿਓ। ਉਹ ਡੇਰੇ 'ਚ ਜਾ ਕੇ ਰੋਣ ਲੱਗ ਪਏ ਜੀ। ਇੱਕ ਨੇ ਫਿਰ ਇੱਕ ਦਿਨ ਨਵੀਂ ਤਰਕੀਬ ਸੋਚੀ, ਕਹਿਣ ਲੱਗੇ ਇੱਕ ਕੰਮ ਕਰੋ, ਇਸ ਤਰ੍ਹਾਂ ਨਾ ਸਿੱਖਾਂ ਨੇ ਜਾਣ ਦੇਣਾ, ਨਾ ਗੁਰੂ ਜੀ ਨੇ ਜਾਣ ਦੇਣਾ, ਰੋਇਆ ਕੁਝ ਨਹੀਂ ਬਣਨਾ। ਆਪਾਂ ਇੱਕ ਸਵੇਰੇ ਕਰੀਏ ਅਰਥੀ ਤਿਆਰ। ਇਹ ਸਵਈਆ ਲਿਖਿਆ ਜਿਹੜੀ ਮੈਂ ਅਰਜ਼ ਕਰ ਰਿਹਾ, ਅਰਥੀ ਕਰੀਏ ਤਿਆਰ। ਇੱਕ ਸੱਜਣ ਨੂੰ ਉੱਤੇ ਲਟਾ ਦਿਓ, ਚਿੱਟੇ ਕੱਪੜੇ ਪਾ ਕੇ ਜਿਵੇਂ ਖੱਪਣ ਬੰਨੀ ਦਾ ਇਸ ਤਰ੍ਹਾਂ ਬੰਨ ਦਿਓ, ਤੇ ਸ਼ਬਦ ਪੜ੍ਹਦੇ ਜਾਓ। ਸੇਵਕ ਕੀ ਓੜਕ ਨਿਭਕੀ ਪ੍ਰੀਤ, ਕਹਿਣ ਲੱਗੇ ਸ਼ਬਦ ਪੜ੍ਹਦਿਆਂ ਕਿਹੜਾ ਗੁਰੂ ਨੇ ਰੋਕਣਾ। ਇੱਕ ਵਾਰੀ ਆਨੰਦਪੁਰ ਸਾਹਿਬ ਤੋਂ ਬਾਹਰ ਨਿਕਲੋ, ਪਰਤ ਕੇ ਆਪਣੇ ਰਾਹ ਪਈਏ। ਇੱਥੇ ਕੋਈ ਪਤਾ ਨਹੀਂ ਜੰਗਾਂ ਯੁੱਧਾਂ ਦੀ ਕੰਮ ਹੈ, ਬਾਬਾ ਹੋਰ ਪਾਸੇ ਨਾ ਧੱਕ ਦੇਵੇ। ਉਹਨੇ ਸੱਚਮੁੱਚੀ ਇੱਕ ਅਰਥੀ ਤਿਆਰ ਕਰ ਲਈ, ਲਟਾ ਦਿੱਤਾ ਬੰਦਾ ਉੱਤੇ ਚਿੱਟੇ ਕੱਪੜੇ, ਅੰਮ੍ਰਿਤ ਵੇਲੇ ਚੁੱਕ ਕੇ ਅਰਥੀ, ਤੇ ਸ਼ਬਦ ਗਾਉਂਦੇ ਤੁਰ ਪਏ ਵੀ ਓੜਕ ਨਿਭੀ ਪ੍ਰੀਤ, ਓੜਕ ਨਿਭੀ ਪ੍ਰੀਤ। ਹੁਣ ਸੱਚੀ ਸਰਕਾਰ ਅੰਮ੍ਰਿਤ ਵੇਲੇ ਦਾ ਜੋ ਉਹਨਾਂ ਦਾ ਨੇਮ ਸੀ, ਵੈਸੇ ਤਾਂ ਗੁਰੂ ਸਮਰੱਥ ਨਿਰੰਕਾਰ ਦਾ ਸਾਕਾਰ ਰੂਪ ਹੈ, ਉਹਦੇ ਲਈ ਕਾਹਦੇ ਨੇਮ। ਖੁਦ ਪੁਤਲਾ ਹੈ ਆਪ ਉਹ ਸਾਕਾਰ ਰੂਪ ਚ ਵਾਹਿਗੁਰੂ ਦਾ। ਪਰ ਅੰਮ੍ਰਿਤ ਵੇਲੇ ਜਦੋਂ ਲੰਘਣ ਲੱਗੇ ਆਨੰਦਪੁਰ ਸਾਹਿਬ ਦੇ ਕਿਲੇ ਤੋਂ, ਸੱਚੇ ਪਾਤਸ਼ਾਹ ਬਾਹਰ ਆ ਗਏ। ਮਹਾਰਾਜ ਜੀ ਨੇ ਰੋਕ ਲਿਆ, ਕਹਿਣ ਲੱਗੇ ਇੰਨੀ ਸਵੇਰ ਅੰਮ੍ਰਿਤ ਵੇਲਾ ਦੀਵਾਨ ਦਾ ਵਕਤ, ਇਹ ਕੀ ਹੋਇਆ? ਇੱਕ ਨੇ ਰੋਕ ਕੇ ਕਿਹਾ ਮਹਾਰਾਜ ਸਿੱਖ ਹੁਕਮ ਸਾਤੂ ਵਾ, ਇਹਦਾ ਮਤਲਬ ਚਲਾਣਾ ਕਰ ਗਿਆ, ਹੁਕਮ ਸਾਤੂ ਵਾ। ਮਹਾਰਾਜ ਜੀ ਨੇ ਕਿਹਾ ਕਿਹੜਾ ਸਿੱਖ? ਕਹਿਣ ਲੱਗੇ ਜਿਹੜਾ ਬਹੁਤ ਭਾਵਨਾ ਵਾਲਾ ਸ਼ਬਦ ਪੜ੍ਹਦਾ ਸੀ, ਤੇ ਨਾਲੇ ਉਹਨੇ ਕਹਿ ਦਿੱਤਾ ਹੁਕਮ ਸਤ ਹੁੰਦਿਆਂ ਕਿ ਮੇਰਾ ਸੰਸਕਾਰ ਅੰਮ੍ਰਿਤ ਵੇਲੇ ਕਰਿਓ। ਇਹ ਅੰਮ੍ਰਿਤ ਵੇਲਾ ਸਾਂਭਦਾ ਸੀ। ਸੌ ਸਾਖੀ ਚ ਲਿਖਿਆ ਸੱਚੇ ਪਾਤਸ਼ਾਹ ਕਹਿਣ ਲੱਗੇ ਇੰਨਾ ਪਿਆਰਾ ਸਿੱਖ ਅੰਮ੍ਰਿਤ ਵੇਲੇ ਚਲਾਣਾ, ਅੰਮ੍ਰਿਤ ਵੇਲੇ ਸੰਸਕਾਰ। ਉਹ ਇਹ ਨਹੀਂ ਕਹਿ ਕੇ ਗਿਆ ਵੀ ਗੁਰੂ ਜੀ ਨੂੰ ਕਿਉਂ ਲਾਂਬੂ ਆਪਣੇ ਹੱਥੀ ਲਾ ਦੇਣ। ਹੁਣ ਉਹ ਜਿਉਂਦਾ ਸੀ ਬੰਦਾ, ਚਲਾਕੀ ਸੀ ਨਾ। ਮਹਾਰਾਜ ਜੀ ਨੇ ਕਹਿ ਦਾ ਸੰਸਕਾਰ ਆਪਾਂ ਕਰਾਂਗੇ, ਖੁਦ ਕਰਾਂਗੇ, ਲਿਆਓ ਲੱਕੜਾਂ। ਸੌ ਸਾਖੀ ਚ ਲਿਖਿਆ ਵੀ ਲੱਕੜਾਂ ਆ ਗਈਆਂ। ਉਹ ਅਜੇ ਤੱਕ ਨਹੀਂ ਬੋਲਿਆ, ਉਹਨੇ ਸੋਚਿਆ ਵੀ ਸ਼ਾਇਦ ਸਾਥੀ ਕਿਤੇ ਰੌਲਾ ਪਾ ਕੇ ਕਈ ਦਿਨ ਮਹਾਰਾਜ ਤੋਂ ਮਾਫੀ ਮੰਗ ਲੈਣ, ਮਹਾਰਾਜ ਅਸੀਂ ਭੁੱਲ ਗਏ, ਚਲਾਕੀ ਵਰਤਣ ਲੱਗੇ ਸਾਂ, ਸਿਆਣਪ ਵਰਤਣ ਲੱਗੇ ਸਾਂ, ਸਾਨੂੰ ਬਖਸ਼ ਦੇ। ਪਰ ਕਿੱਥੇ? ਉਹਨਾਂ ਕਿਹਾ ਜੇ ਸੜਦਾ ਸੜਨ ਦਿਓ, ਸਾਡਾ ਬਚਨ ਤਾਂ ਸਾਥੀ ਰਹੇ, ਹੁਕਮ ਸਾਥੀ ਸਾਡੇ ਵੱਲੋਂ ਮਰੇ ਹੀ ਹੈ। ਜਦੋਂ ਥੱਲੇ ਲੱਕੜਾਂ ਹੋ ਗਈਆਂ ਤਿਆਰ, ਉਹਨੂੰ ਪਤਾ ਲੱਗ ਗਿਆ ਹੁਣ ਪਾਣ ਲੱਗੇ ਨੇ, ਉੱਤੇ ਮਨ ਚ ਆਇਆ ਹੁਣ ਉੱਤੇ ਲੱਕੜਾਂ ਰੱਖ ਦਿੱਤੀਆਂ, ਉਦੋਂ ਬਾਅਦ ਲਾਂਬੂ ਲੱਗਣਾ। ਸੱਚੀ ਮੁੱਚੀ ਉਹਨੇ ਖੱਪਣ ਦਿੱਤਾ ਪਾੜ, ਥੱਲੇ ਕੱਪੜੇ ਪਾ ਕੇ ਲੰਮਾ ਪਿਆ ਸੀ, ਚਰਨਾਂ ਚ ਦੇਖ ਕੇ ਕਹਿੰਦਾ ਮਹਾਰਾਜ ਸਾਨੂੰ ਬਖਸ਼ ਲਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਸਭ ਦੇ ਖਾਨਿਓ ਗਈ। ਮੈਂ ਸਿਰਫ ਇੱਕ ਉਦਾਹਰਣ ਲਈਏ, ਉਦੋਂ ਵੀ ਚਲਾਕੀ ਵਰਤੀ ਜਾਂਦੀ ਸੀ ਤੇ ਅੱਜ ਵੀ ਬੰਦਾ ਸਿਆਣਪ ਵਰਤਦਾ, ਬਾਹਰੋਂ ਰੋਜ਼ ਰੁਪਈਏ ਠੱਗੀਆਂ ਮਾਰ ਕੇ ਲਿਆਉਂਦਾ ਤੇ ਸਿਆਣਪ ਵਰਤਦਾ, ਕਹਿੰਦਾ ਕਾਰ ਸੇਵਾ ਚ ਗੁੰਬਦ ਦੀ ਸੇਵਾ ਮੈਂ ਕਰਾ ਦਿਆਂ, ਕਿ ਗੁਰੂ ਖੁਸ਼ ਹੋ ਜਾਏਗਾ? ਇਹ ਸਖਤ ਸ਼ਬਦ ਨਾ ਸਮਝਿਓ। ਗਰੀਬਾਂ ਦੇ ਮੂੰਹ ਚੋ ਰੋਟੀ ਖਾਉਂਦਾ, ਨੌਕਰਾਂ ਨੂੰ ਤਾਂ ਚਾਹ ਜਿਹੜੀ ਸਵੇਰੇ ਬਣਾਈ ਏ ਉਹਦੇ ਚ ਪਾਣੀ ਪਾ ਪਾ ਕੇ ਦਿੰਦਾ, ਬਾਹਰ ਲੋਕਾਂ ਨੂੰ ਰਾਤ ਨੂੰ ਕੰਬਲ ਵੰਡਦਾ ਫਿਰਦਾ, ਕਾਹਦੀ ਚਲਾਕੀ ਵਰਤਣਾ ਪਿਆ? ਉੱਥੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇਹ ਸ਼ਬਦ ਕਹਿ, ਬੰਦਾ ਛੇਤੀ ਸਮਝਦਾ ਨਹੀਂ, ਚਰਨਾਂ ਤੇ ਡਿੱਗੇ। ਇਹ ਕੋਈ ਨਾ ਸੋ ਬੜਾ ਸਿਆਣਾ ਸੀ, ਉਹ ਕਹਿੰਦਾ ਮਹਾਰਾਜ ਦੇਖੋ ਗੁਰੂ ਤਾਂ ਪਰਦੇ ਪਾਉਂਦਾ, ਤੁਸੀਂ ਸਾਡਾ ਪਰਦਾ ਨਸ਼ਰ ਕਰ ਦਿੱਤਾ, ਅਸੀਂ ਸਿੱਖ ਭੁੱਲ ਗਏ ਸਾਂ। ਜੇ ਅਸੀਂ ਭੁੱਲ ਗਏ ਸਾਂ, ਘੱਟੋ ਘੱਟ ਤੁਸੀਂ ਤਾਂ ਨਸ਼ਰ ਨਾ ਕਰਦੇ, ਫਿਰ ਵੀ ਗਲਤੀ ਨਹੀਂ ਮੰਨੀ, ਤੁਸੀਂ ਸਾਨੂੰ ਰੋਕਿਆ ਕਿਉਂ? ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ ਭਾਈ ਸਿੱਖੋ ਚੇਤੇ ਰੱਖਿਓ, ਜੇ ਮੈਂ ਨਾ ਰੋਕਦਾ ਤੁਸੀਂ ਇੱਥੋਂ ਬਾਹਰ ਨਿਕਲ ਕੇ ਕਹਿਣਾ ਸੀ ਜੈਸੇ ਖੰਮ ਵੈਸਾ ਗੁਰੂ, ਜੇ ਗੁਰੂ ਅੰਤਰਜਾਮੀ ਹੁੰਦਾ ਤੇ ਸਾਨੂੰ ਰੋਕ ਲੈਂਦਾ, ਤੁਸੀਂ ਮੌਜੂ ਬਣਾਉਣਾ ਸੀ ਜਾ ਕੇ ਗੁਰੂ ਜੋਤ ਦਾ। ਦੂਜੀ ਗੱਲ, ਮਨੁੱਖਾਂ ਜਿਹੀ ਬੜੀ ਕੀਮਤੀ ਹੈ, ਇੱਕ ਵਾਰੀ ਸ਼ੰਕਾ ਗੁਰੂ ਲਈ ਪੈਦਾ ਹੋ ਜਾਏ ਤੇ ਪੂਰਾ ਜਨਮ ਭ੍ਰਸ਼ਟ ਜਾਂਦਾ। ਮੈਂ ਅਸਲ ਵਿੱਚ ਤੁਹਾਨੂੰ ਪ੍ਰਗਟ ਨਹੀਂ ਕੀਤਾ, ਸੱਚਾਈ ਇਹ ਜੇ ਸਿਆਣਪ ਛੱਡ ਦਿਓ, ਮੈਂ ਪਰਦੇ ਪਾ ਕੇ ਚਾਹੁੰਦਾ ਤੁਸੀਂ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਹੋ ਜਾਓ। ਉੱਥੇ ਹਜ਼ੂਰ ਨੇ ਜਿਹੜੇ ਸ਼ਬਦ ਵਰਤੇ ਨੇ ਉਹ ਨੇ ਕਿ ਰੋਬਤ ਰੀਜ ਪਰੈ ਗੁਰਦੇਵ ਮੂਵੇ ਕੋ ਰੋਬਤ ਗ੍ਰਾਮ ਕੀ ਨਾਰੀ। ਸਿਆਣਪ ਛੱਡ, ਸਿਰਫ ਇੱਕ ਸ਼ਰਧਾ ਬਣਾ, ਪ੍ਰੀਤ ਤੇ ਪ੍ਰਤੀਤ ਪੈਦਾ ਕਰ। ਰੋਬਤ ਰੀਜ ਪਰੈ ਗੁਰਦੇਵ ਮੂਵੇ ਕੋ ਰੋਬਤ ਗ੍ਰਾਮ ਕੀ ਨਾਰੀ। ਕੀਰਤਨ ਤੇ ਜੋ ਰੀਜ ਪਰੈ ਕੀਰ ਕਪੋਤ ਪੁਕਾਰ ਉਚਾਰੀ। ਨਾਵੈ ਦਾਦਰ ਮੋਨ ਸੋ ਬ੍ਰਿਛ ਹੈ ਬਾਨਰ ਜੰਗਲ ਬਾਂਸ ਬਨਾਰੀ। ਪ੍ਰੀਤ, ਇਸ ਤੁਕ ਵੱਲ ਧਿਆਨ ਦਿਆ ਜੇ ਤੁਸੀਂ ਗੁਣੀ ਸੱਜਣ ਬੈਠੇ ਹੋ। ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ, ਜੇ ਇੱਕ ਪ੍ਰੀਤ ਨਹੀਂ ਤੇ ਪ੍ਰੀਤ ਦੇ ਨਾਲ ਨਾਲ ਪ੍ਰਤੀਤ। ਪ੍ਰਤੀਤ ਕਿਉਂ ਕਹਿ ਦਿੱਤਾ? ਕਿਉਂਕਿ ਸ਼ਬਦ ਉਹ ਵੀ ਪ੍ਰੀਤ ਵਿੱਚ ਪੜ੍ਹਦੇ ਸਨ ਪਰ ਪ੍ਰਤੀਤ ਨਹੀਂ ਸੀ। ਤਾਂ ਹੀ ਕਲਗੀ ਵਾਲੇ ਨੇ ਕਿਹਾ ਖਾਲਸਾ ਕੇਵਲ ਉਹ ਨਹੀਂ ਜਿਹੜਾ ਪ੍ਰੀਤ ਕਰਦਾ। ਕਹਿਣ ਲੱਗੇ ਖਾਲਸਾ ਤਾਂ ਹੋਵੇ ਜਿਹੜਾ ਪ੍ਰੀਤ ਨਾਲ ਪ੍ਰਤੀਤ ਵੀ ਕਰਦਾ। ਪੂਰਨ ਪ੍ਰੇਮ ਪ੍ਰਤੀਤ ਸਜੈ, ਜੋ ਬਿਨ ਪ੍ਰਤੀਤੀ ਕਪਤੀ ਕਪਤੀ ਅੱਖੀ ਮੀਟ ਦੇ। ਮਹਾਰਾਜ ਜੀ ਨੇ ਬਾਣੀ ਚ ਕਿਹਾ, ਹਜ਼ੂਰ ਨੇ ਕਿਹਾ ਕਿ ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ ਸਿੱਖ ਪੰਡਿਤ ਗਾਇਕ ਜਾਵਤ ਹਾਰੀ। ਭਾਵੇਂ ਪੰਡਿਤ ਹੋਵੇ, ਵਿਦਵਾਨ ਹੋਵੇ ਤੇ ਭਾਵੇਂ ਗਵਈਆ ਹੋਵੇ, ਜੇ ਪ੍ਰਤੀਤ ਨਹੀਂ ਸਿਆਣਪ ਬੰਦੇ ਨੂੰ ਡੋਬ ਜਾਂਦੀ ਏ। ਮਹਾਰਾਜ ਜੀ ਨੇ ਕਿਹਾ ਭਾਈ ਇੱਕ ਤਾਂ ਸਿਆਣਪ ਛੱਡ ਦਿਓ। ਹੁਣ ਧੰਨ ਗੁਰੂ ਕਲਗੀਧਰ ਜੀ ਦੇ ਬਚਨ ਨੇ, ਸਤਿਗੁਰੂ ਦੀ ਬਾਣੀ ਅੱਜ ਅਸੀਂ ਲੈ ਲਈਏ। ਬਾਬਾ ਜੀ ਬੈਠੇ ਗੱਲ ਕਰ ਰਹੇ ਸਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਰਚਨਾ ਵਿੱਚੋਂ ਹੀ। ਦੇਖੋ ਮਹਾਰਾਜ ਜੀ ਦੀ ਬਾਣੀ ਵਿੱਚ ਨਾ ਪਖੰਡ ਨੂੰ ਉਧੇੜਿਆ। ਇਹ ਨਹੀਂ ਕਿ ਆਪਾਂ ਕਹਾਂਗੇ ਵੀ ਆਪਾਂ ਅੱਜ ਨਿੰਦਿਆ ਕਰਨ ਲੱਗ ਪਏ ਸਟੇਜ ਤੇ। ਮਹਾਰਾਜ ਜੀ ਨੇ ਤੇਥੋਂ ਕਿਹਾ ਗਿਆ, ਪੁੱਛਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਇੰਨੇ ਪਹਿਲਾਂ ਅਵਤਾਰ ਪੀਰ ਪੈਗੰਬਰ ਹੋਏ, ਕਿਸੇ ਨੇ ਕੁਝ ਨਹੀਂ ਕਿਹਾ, ਸਭ ਨੇ ਖਾਂ ਵਿੱਚ ਹਾਂ ਮਿਲਾਈ। ਕਹਿਣ ਲੱਗੇ ਯੇ ਤੋਂ ਵੱਡੇ ਗਿਆਨੀ ਜਿਨੋਂ ਜਾਨੀ ਪੈ ਬਖਾਨੀ ਨਾਹੇ। ਕਹਿੰਦੇ ਨੇ ਬੜੇ ਵੱਡੇ ਵੱਡੇ ਗਿਆਨੀ ਹੋਏ, ਉਹਨਾਂ ਨੂੰ ਪਤਾ ਸੀ ਪਰ ਜਾਣ ਬੁੱਝ ਕੇ ਚੁੱਪ ਧਾਰਨ ਕਰ ਗਏ। ਯੇ ਤੋਂ ਵੱਡੇ ਗਿਆਨੀ ਜਿਨੋਂ ਜਾਨੀ ਪੈ ਬਖਾਨੀ ਨਾਹੇ, ਐਸੋ ਨਾ ਪ੍ਰਪੰਚ ਮਨ ਭੂਲਿਆ ਨੀਅਤ ਹੈ। ਕਹਿੰਦੇ ਨੇ ਇਹੋ ਜਿਹਾ ਪ੍ਰਪੰਚ ਮੈਂ ਆਪਣੇ ਪੰਥ ਵਿੱਚ ਨਹੀਂ ਬੰਦੇ ਹਾਂ। ਹਜ਼ੂਰ ਦਾ ਇੱਕ ਸਵਈਆ ਹੈ, ਬੰਦਾ ਸਿਆਣਪ ਵਰਤਦਾ ਤੇ ਇਹ ਵੀ ਅਰਜ਼ ਕਰਦੇ ਆ, ਪਖੰਡ ਵੀ ਸਿਆਣਪ ਨਾਲ ਚੱਲਦਾ। ਮੂਰਖ ਬੰਦਾ ਪਖੰਡੀ ਵੀ ਨਹੀਂ ਹੋ ਸਕਦਾ, ਕਿਉਂਕਿ ਮੂਰਖ ਨਹੀਂ, ਸਿਆਣਾ ਬੰਦਾ ਹੀ ਪਖੰਡੀ ਹੋਵੇਗਾ, ਮੂਰਖ ਨਹੀਂ। ਸਤਿਗੁਰੂ ਦਾ ਇੱਕ ਸਵਈਆ ਹੈ, ਕਹਿਣ ਲੱਗੇ ਆਖਣ ਭੀਤਰ ਤੇਲ ਕੋ ਡਰ ਕੈ ਸੋ ਲੋਗਣ ਨੀਰ ਬਹਾਏ ਦਿਖਾਵੇ ਤਜੋ ਸਿਆਣਪ ਸੁਰ ਜਨੋ। ਭਲੇ ਬੰਦੇ ਹੋ, ਛੱਡ ਦਿਓ ਚਲਾਕੀਆਂ। ਆਖਣ ਭੀਤਰ ਤੇਲ ਕੋ ਡਰ ਕੈ, ਹੁਣ ਸਰੋਂ ਦਾ ਤੇਲ ਇੰਨਾ ਤੇਜ਼ ਹੁੰਦਾ ਕਿ ਇੱਕ ਵਾਰੀ ਅੱਖਾਂ ਦੇ ਨੇੜੇ ਹਾਥੀ ਲਾ ਲਓ ਕਿੰਨੇ ਕਿੰਨੇ ਸਮਾਂ ਉਹ ਪਾਣੀ ਨੀ ਅੱਖਾਂ ਚੋਂ ਜਾਂਦਾ। ਕਹਿਣ ਲੱਗੇ ਅੱਖਾਂ ਚੋਂ ਪਾਣੀ ਵਗਦਾ, ਤੇਲ ਵਾਲੇ ਹੱਥ ਲੱਗ ਗਏ ਤੇ ਸਿਆਣਪ ਇੰਨੀ ਵਰਤੀ। ਚੇਲੇ ਕਹਿਣ ਲੱਗ ਪਏ ਬਾਬਾ ਜੀ ਨੂੰ ਅੱਜ ਬੈਰਾਗ ਛੁੱਟਿਆ। ਧੰਨ ਗੁਰੂ ਗੋਬਿੰਦ ਸਿੰਘ ਦੇ ਬਚਨ ਨੇ, ਖਾਲਸਾ ਕਿੰਨਾ ਸੁਚੇਤ। ਆਖਣ ਭੀਤਰ ਤੇਲ ਕੋ ਡਰ ਕੈ ਸੋ ਲੋਗਣ ਨੀਰ ਬਹਾਏ ਦਿਖਾਵੇ ਜੋ ਤਨਵਾਨ ਲਖਾ ਨਿਜ ਸੇਵਕ ਤਾਂ ਪਰੋਸ ਪ੍ਰਸ਼ਾਦ ਜਮਾਵੇ। ਜਿਹੜਾ ਅਮੀਰ ਗਿਆ ਉਹਨੂੰ ਕਿਹਾ ਮੈਂ ਤਾਂ ਤੇਰੀ ਇੰਤਜ਼ਾਰ ਕਰਦਾ ਸਾਂ, ਬੁਰਕੀ ਮੈਂ ਜਿਹੜੀ ਖਾਣੀ ਸੀ ਤੇਰੀ ਵੇਟ ਕਰ ਰਿਹਾ ਸਾਂ। ਜੋ ਤਨਹੀਨ ਲਖੈ ਤੈ ਦੇਤ ਨੈ ਮੰਗਣ ਜਾਤ ਨਾ ਮੁਖੋ ਦਿਖਾਵੇ। ਗਰੀਬ ਵਿਚਾਰਾ ਹੀ ਕਹਿੰਦਾ ਬਾਬਾ ਜੀ ਦਰਸ਼ਨ ਨਹੀਂ ਦੇ ਦੇ, ਉਹਨੂੰ ਸਾਰਾ ਦਿਨ ਕੋਈ ਦਰਸ਼ਨ ਹੀ ਨਹੀਂ ਦੇਦਾ। ਗੁਰਮੁਖੋ, ਮਹਾਰਾਜ ਜੀ ਨੇ ਕਿਹਾ ਸਿਆਣਪ ਛੱਡ ਦਿਓ ਭਲੇ ਬੰਦਿਓ। ਮੰਗਣ ਜਾਤ ਨਾ ਮੁਖੋ ਦਿਖਾਵੇ, ਲੁੱਟ ਤੈ ਪਸ਼ ਲੋਗਨ ਕੋ ਕਬ ਹੂ ਨਾ ਪਰਮੇਸ਼ਰ ਕੇ ਗੁਣ ਗਾਵੇ। ਪਰਮਾਤਮਾ ਦੇ ਗੁਣ ਕਦੀ ਚੇਤੇ ਨਹੀਂ ਕੀਤੇ। ਸਿਆਣਪ ਕਿਸੇ ਵੀ ਪੱਖ ਤੋਂ ਹੋਵੇ, ਮਹਾਰਾਜ ਕਹਿੰਦੇ ਉਹਨੂੰ ਛੱਡ ਦੇ। ਤਾਂ ਹੀ ਤਾਂ ਸਤਿਗੁਰੂ ਨੇ ਬਾਣੀ ਵੀ ਜਿਹੜੇ ਸਿਆਣੇ ਬਣਦੇ ਸਨ ਨਾ ਉਹਨਾਂ ਨੂੰ ਕਿਹਾ ਮਾਥੈ ਤਿਲਕਾ ਤਮਾਲਾ ਬਾਨਾ, ਸਿਆਣੇ ਬਣ ਗਏ ਲੋਗਨ ਰਾਮ ਖਿਲੋਨਾ ਜੰਗ। ਸੱਚੇ ਪਾਤਸ਼ਾਹ ਨੇ ਬਾਣੀ ਚ ਬਚਨ ਕਹੇ, ਕਹਿਣ ਲੱਗੇ ਪੰਡਿਆ ਤੂੰ ਸਿਆਣਪ ਵਰਤ ਰਹੇ। ਸਿਆਣਪ ਨੀ ਕਵਨ ਕੁਮਾ ਤੁਮ ਲਾਗੇ, ਬੁੱਢ ਹੋ ਗਏ ਪਰਿਵਾਰ ਸਕਲ ਸਿਉ ਰਾਮ ਨਾ ਜਪੋ ਅਪਾਗੇ। ਭਾਈ ਇੱਕ ਤਾਂ ਸਿਆਣਪ ਗੁਰੂ ਕੋਲ ਛੱਡ ਦੇ। ਦੇਖੋ ਸਤਿਗੁਰੂ ਅੰਦਰ ਜਾਣਦੇ, ਧੰਨ ਗੁਰੂ ਨਾਨਕ ਸਾਹਿਬ ਪੁਰਾਤਨ ਜਨਮ ਸਾਖੀ ਵਿੱਚ ਨਾ ਇੱਕ ਬਚਨ ਲਿਖੇ ਹੈ, ਮੈਂ ਸਿਰਫ ਟਿਊਕ ਮਾਤਰ ਬੇਨਤੀ ਕਰਕੇ। ਉਹ ਬਚਨ ਹੈ ਹਜ਼ੂਰ ਮਿੱਠਨ ਕੋਟ ਗਏ, ਜਿੱਥੇ ਫਕੀਰ ਮੀਆਂ ਮਿੱਠਾ ਸੀ, ਕਮਾਈ ਉਹਦੀ ਸੀ ਇਹਦੇ ਚ ਕੋਈ ਸ਼ੱਕ ਨਹੀਂ, ਪਰ ਦਮਗਜ਼ਾ ਬੜਾ ਮਾਰਦਾ ਸੀ ਤੇ ਬਾਬੇ ਨਾਨਕ ਦਾ ਮੁਕਾਬਲਾ ਹੀ ਕੀ। ਸ਼ਾਇਦ ਇੱਥੇ ਪਿਛਲੀ ਵਾਰੀ ਵੀ ਕਿਹਾ ਸੀ ਜਿਹੜੇ ਲੋਕ ਬਰਫਾਂ 'ਚ ਚੌਂਕੜੀਆਂ ਮਾਰ ਕੇ ਬੈਠੇ ਸਨ ਨਾ ਕਿ ਸਾਡੇ ਤੋਂ ਵੱਧ ਕਿਸੇ ਦੀ ਕਮਾਈ ਨਹੀਂ, ਅਖੀਰ ਤੇ ਮੱਥਾ ਟੇਕਦਿਆਂ ਉਹਨਾਂ ਵੀ ਕਹਿ ਦਿੱਤਾ ਸੀ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਕਮਾਈਆਂ ਵਾਲਿਆਂ ਨੇ ਕਹਿ ਦਿੱਤਾ ਤੇਰੀ ਕਮਾਈ ਵੱਡੀ, ਜਿਹਨੂੰ ਨਹੀਂ ਕਮਾਈ ਕੀਤੀ ਉਹ ਤਾਂ ਕਈ ਜੇ ਆਪਾਂ ਕਹਾਂਗੇ ਨੀ ਕਿਹੜੀ ਕਮਾਈ ਕੀਤੀ, ਪਰ ਜਿੰਨਾ ਕਮਾਇਆ ਉਹਨਾਂ ਕਿਹਾ ਧੰਨ ਨਾਨਕ ਤੇਰੀ ਵੱਡੀ ਕਮਾਈ। ਜਨਮ ਸਾਖੀ ਚਾਹੁੰਦਾ ਹਜ਼ੂਰ ਜਾਲ ਲੱਗੇ ਮੀਆਂ ਮਿੱਠਾ ਨੂੰ ਮਿਲ ਲਈ। ਉਹ ਆਪਣੇ ਚੇਲਿਆਂ ਚ ਬੈਠਾ ਸੀ, ਉਹਨੇ ਸ਼ਬਦ ਕੀ ਵਰਤੇ, ਅੰਤਰਜਾਮੀ ਸੀ ਉਹਦੇ ਕੋਲ, ਦ੍ਰਿਸ਼ਟੀ ਸੀ ਦੂਰਦਰਸ਼ਨ ਦੀ, ਰਿਧੀਆਂ ਸਿੱਧੀਆਂ ਚ ਇਹ ਵੀ ਹੁੰਦਾ ਨਾ, ਦੂਰਦਰਸ਼ਨ ਵੀ ਉਹਦੇ ਚ ਹੁੰਦਾ, ਦੂਰੋਂ ਬੈਠਿਆਂ ਵੇਖ ਲੈਣਾ। ਚੇਲਿਆਂ ਚ ਬੈਠਾ ਤੇ ਮੀਆਂ ਮਿੱਠਾ ਨਾ ਜਿਵੇਂ ਮਸ਼ਕਰੀ ਨੀ ਕਰੀਦੀ, ਹਾਸਾ ਕਰੀਦਾ, ਹਾਸਾ ਕਰਕੇ ਕਹਿੰਦਾ ਜਗਤ ਜੇਤੂ ਆ ਰਿਹਾ। ਇਹ ਸ਼ਬਦ ਵਰਤੇ, ਜਗਤ ਜੇਤੂ ਆ ਰਿਹਾ, ਮੇਰੇ ਬੋਲ ਮੇਰੀ ਤਾਕਤ ਦੇ ਸਾਹਮਣੇ ਆਉਣ ਤਾਂ ਦਿਓ, ਇਸ ਤਰ੍ਹਾਂ ਲਾ ਕੇ ਰੱਖ ਦਿਆਂਗੇ ਜਿਵੇਂ ਦੁੱਧ ਤੋਂ ਮਲਾਈ ਲਾਈ ਦੀ। ਇਹ ਸ਼ਬਦ ਉਹਨੇ ਕਹਿ ਦਿੱਤੇ ਹਜ਼ੂਰ ਲਈ। ਜਨਮ ਸਾਖੀ ਚ ਬਚਨ ਲਿਖੇ ਨੇ, ਸਤਿਗੁਰੂ ਭਾਈ ਮਰਦਾਨਾ ਜੀ ਭਾਈ ਬਾਲਾ ਸਾਹਿਬ ਨਾਲ ਨੇ ਤੇ ਮੁਸਕਰਾ ਪਏ। ਉਹਨਾਂ ਪੁੱਛ ਲਿਆ ਸੱਚੇ ਪਾਤਸ਼ਾਹ ਮੁਸਕਰਾਏ ਕਿਉਂ? ਕਹਿਣ ਲੱਗੇ ਇੱਕ ਬੰਦੇ ਨੂੰ ਮਾਣ ਹੈ ਆਪਣੀ ਕਮਾਈ ਦਾ ਜਿੱਥੇ ਚੱਲੇ ਆ, ਉਹ ਕਹਿੰਦਾ ਇਸ ਤਰ੍ਹਾਂ ਲਾ ਕੇ ਰੱਖ ਦਿਆਂਗੇ ਜਿਵੇਂ ਦੁੱਧ ਤੋਂ ਮਲਾਈ, ਪਰ ਦੇਖੀ ਮਰਦਾਨਿਆਂ ਮਿਲ ਤਾਂ ਲੈਣ ਦੇ, ਇਸ ਤਰ੍ਹਾਂ ਨੁੱਚੜ ਜਾਏਗਾ ਜਿਵੇਂ ਨਿੱਬੂ ਨਚੋੜੀ ਦਾ। ਹੁਣ ਇਹ ਮਾਣ ਦਾ ਸ਼ਬਦ ਨਹੀਂ, ਇਸ ਤਰ੍ਹਾਂ ਨੁੱਚੜ ਜਾਏਗਾ ਜਿਵੇਂ ਨਿੱਬੂ ਨਚੋੜੀ ਦਾ। ਜਨਮ ਸਾਖੀ ਚ ਲਿਖੇ ਕਿ ਮੀਆਂ ਮਿੱਠਾ ਅਜੇ ਹਜ਼ੂਰ ਪਹੁੰਚੇ ਨਹੀਂ, ਜ਼ਮੀਨ ਤੇ ਇੱਕੋ ਦਮ ਡੰਡੇਵਤ ਡਿੱਗ ਪਿਆ। ਚੇਲਿਆਂ ਨੇ ਪੁੱਛਿਆ ਹੋਇਆ ਕਿ, ਕਹਿੰਦਾ ਯਾਰੋ ਇਹ ਸ਼ਬਦ ਉਹਨੇ ਇੱਥੇ ਵਰਤਿਆ, ਯਾਰੋ ਮਲਾਈ ਲੈ ਜਾਏ ਦੁੱਧ ਫਿਰ ਵੀ ਕੰਮ ਆਉਂਦਾ ਹੈ, ਪਰ ਨਿੱਬੂ ਨੁੱਚੜ ਜਾਏ ਤੇ ਛਿਲਕਾ ਬਣ ਜਾਂਦਾ। ਸਮਝ ਉਹਨੂੰ ਵੀ ਪੈ ਗਈ। ਜਦੋਂ ਹਜ਼ੂਰ ਗਏ ਨਾ, ਸੱਚੀ ਗੱਲ ਜੇ ਅੰਦਰ ਦੀ ਤਾਰ ਖੜਕੀ, ਬਾਬੇ ਨਾਨਕ ਦੇ ਸਾਹਮਣੇ ਉਹਨੇ ਮੱਥਾ ਟੇਕਿਆ, ਇੱਕੋ ਨੇ ਸ਼ਬਦ ਕਿਹਾ ਬਾਬਾ ਆਪਣੀ ਕਮਾਈ, ਆਪਣਾ ਜਪ, ਆਪਣੀ ਸਿਆਣਪ ਸਭ ਕੁਝ ਤੇਰੇ ਚਰਨਾਂ ਚ ਰੱਖੀ, ਬਸ ਇੱਕੋ ਗੱਲ ਦੱਸ ਜਾ ਨਾਮ ਕੀ ਹੈ, ਨਾਮ ਕੀ ਹੈ। ਜਪ ਤਪ ਸੰਯਮ ਦਿਉ ਜਤੀਰੀ, ਇੱਕ ਨਿਮਖ ਮਲਾਵੋ ਮੋਹੇ ਪ੍ਰਾਣ ਪਤੀਰੀ, ਮੈਂ ਸਭ ਕੁਝ ਦੇ ਦਿੱਤਾ ਚਰਨਾਂ ਚ ਰੱਖ ਦਿੱਤਾ, ਦੱਸੋ। ਹਜ਼ੂਰ ਨੇ ਕਿਹਾ ਮਾਈ ਮੀਆਂ ਮਿੱਠਾ, ਨਾਮ ਦੀ ਕੀਮਤ ਕਿਸ ਨੇ ਜਾਤੀ, ਇਹੀ ਸ਼ਬਦ ਸਨ, ਨਾਮ ਦੀ ਕੀਮਤ ਕਿਨ ਜਾਤੀ। ਚਰਨ ਪਕੜ ਕੇ ਕਹਿੰਦਾ ਮਹਾਰਾਜ ਮੈਨੂੰ ਦੱਸੋ ਨਾਮ ਕੀ। ਇਤਿਹਾਸ ਕਹਿੰਦਾ ਸੱਚੀ ਸਰਕਾਰ ਨੇ ਸਿਰਫ ਮੀਆਂ ਮਿੱਠੇ ਦੀ ਬਾਂਹ ਪਕੜੀ ਸੀ, ਸਿਰਫ ਬਾਂਹ ਪਕੜੀ, ਰੱਬ ਪ੍ਰਗਾਸ ਰਜਨੀ ਜਥਾ ਗਤ ਜਾਣਤ ਸਭ ਸੰਸਾਰ। ਪਿਆਰਿਓ ਕਿੰਨਾ ਕੁ ਸਮਾਂ ਲੱਗਦਾ, ਸੂਰਜ ਚੜਿਆ ਤੇ ਹਨੇਰਾ ਚਲਾ ਗਿਆ, ਬਾਬਾ ਜੀ ਨੇ ਸਿਰਫ ਬਾਂਹ ਪਕੜੀ, ਮੀਆਂ ਮਿੱਠੇ ਦੇ ਰੋਮ ਰੋਮ ਵਿੱਚੋਂ ਨਾਮ ਦੀ ਕਿਰਪਾ ਵਰਤਣ ਲੱਗੀ। ਪਹਿਲਾਂ ਸਮਝਦਾ ਸੀ ਮੈਂ ਪੰਜਾਂ ਤੱਤਾਂ ਵਿੱਚ, ਇੱਕੋ ਦਮ ਪਤਾ ਲੱਗ ਗਿਆ ਮੈਂ ਤਾਂ ਸਾਰੇ ਬ੍ਰਹਿਮੰਡ ਵਿੱਚ ਫੈਲਿਆ ਹੋਇਆ। ਸੱਚੇ ਪਾਤਸ਼ਾਹ ਨੇ ਬਾਂਹ ਛੱਡੀ, ਬਿਲਕੁਲ ਸ਼ਾਂਤ ਸੀ, ਬਿਲਕੁਲ ਟਿਕ ਗਿਆ। ਮਹਾਰਾਜ ਜੀ ਨੇ ਕਿਹਾ ਮੀਆਂ ਮਿੱਠਾ ਨਾਮ ਜਾਤਾ, ਬਸ ਇੱਕੋ ਦਮ ਰੋ ਪਿਆ, ਕਿਉਂਕਿ ਪਹਿਲਾਂ ਸੀ ਖਾਲੀ ਬੋਲਦਾ ਸੀ, ਸਿਆਣਪ ਛੱਡ ਦਿੱਤੀ, ਬਾਬੇ ਨੇ ਭਰ ਦਿੱਤਾ। ਭਰੇ ਹੋਏ ਭਾਂਡਿਆਂ ਨੂੰ ਟਣਕਾਲੋ, ਉਹਨਾਂ ਨੇ ਕਿੱਥੇ ਬੋਲਣਾ ਹੈ, ਖਾਲੀ ਮੂੰਹ ਬੋਲਦਾ ਪਰ ਭਰਿਆ ਨਹੀਂ। ਸਿਰਫ ਇੱਕ ਬੇਨਤੀ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਭਾਈ ਸੱਜਣਾ ਤੂੰ ਸਿਆਣਾ ਬੜਾ ਹੈ, ਪਰ ਗੁਰੂ ਕੋਲ ਸਿਆਣਪ ਛੱਡ ਦੇ, ਇਹਨੂੰ ਤਿਆਗ ਦੇ। ਤਿਆਗ ਦੇ ਕਿਹਾ ਤਜੋ ਸਿਆਣਪ ਸੁਰ ਜਨੋ, ਤੇ ਇਹਨੂੰ ਛੱਡ ਕੇ ਪਕੜੋ ਕਿ ਜਿਹੜੀ ਚੀਜ਼ ਪਕੜਨ ਵਾਲੀ ਹੈ, ਸਿਮਰੋ ਹਰ ਹਰ ਰਾਏ, ਖਰੀ ਰਾਜੇ ਨੂੰ ਸਿਮਰੋ, ਪਰਮਾਤਮਾ ਰਾਜੇ ਨੂੰ ਸਿਮਰੋ, ਤੇ ਫਿਰ ਉਹਦਾ ਸਿਮਰਨ ਜੇ ਕਰੇਗਾ ਸਭ ਕੁਝ ਤੈਨੂੰ ਮਿਲੇਗਾ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ, ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲੇ। ਸਿਮਰੋ ਉਹਨੂੰ, ਕਿਸ ਨੂੰ? ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉਪਰ ਹੁਕਮ ਚਲਾਏ, ਸਿਮਰੋ ਹਰ ਹਰ ਰਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਅਵਸਰ ਲੈ ਛਡਾਏ, ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਸਿਆਣਪ ਨੂੰ ਛੱਡ ਦੇ, ਸਿਮਰਨ ਨੂੰ ਪਕੜ ਲੈ, ਕਿੰਨਾ ਪਕੜ, کہ بارنگ بار بار پرب جپیے اینا سمر کہ کبیر کیسو کیسو کوکیے نا سوئیے آسار اینا سمر جب لگ تاگا باہو بیخی تب لگ بسرے رام سنیہی اینا سمر کہ ایک دو جیبوں لاکھوں ہوئے لاکھوں ہوئے لکھویس لاکھ لاکھ گیڑا آکھیں ایک نام جگدیش پائی سیان پچھڑ دے سمرن نو پکڑ لے جتھے سمرن آ جائے آ ماں پرکھاں دی یاد آپا منانے اس ویلے گرستی بھی بڑے ہوئے ہونے ہو سکتا انہاں دی سنتان پوت پوتے پڑ پوتے میرا خیال ہے انہاں دا ناں دا کسے نے سکھمنی صاحب دا پاٹھ نہیں کیتا ہونا تے جننے آپ جی بیٹھے ہو نا ماں پرکھاں نال خون دا رشتہ دا کسے دا نہیں نا ہو سکتا کسے دا ہووے پر صرف اے سمرن دی برکت ہے کیونکہ جتھے سمرن آ جاندا ہے سمرن کرن والا سوامی وچ اپید ہو جاندا ہے پربھو آد سچ ہے تے سمرن کرن والا بھی آد سچ دا روپ ہو جاندا ہے صاحب کہندے نے بھائی کہ تجو سیانپ سر جنو سمرو ہر ہر رائے او دا سمرن کرو دن رات کرو ایک کڑی کھن نمک پل ویرتھ نہ جائے سمرو ہر ہر رائے تے تیجا کم کرو ایک آس ہر من رکھو آس ایک پرماتما دی ایتھے بانی وچ جے دیکھیے نا گرو گرنتھ صاحب جی دی بانی نے تاں کیا ہے بھائی کہ پتراں تیاں دی بھی آس نہ کری جیڑی تھان رب نوں دینی ہے نا پتر بھی کئی وری چتارن لگ پیندے نے کہ بڈھے بیٹھے نے کمائیاں اسی کرنے ہاں بھائی صاحب نے تے تو تک ہے کہ جدوں نوں آندی اے نہ کوئی سمجھے بھی کسے دے ترک وہ کہندے کامن کامن آریے کیتو کامن کنت پیارے جمے سائیں وسریا ویایا ماں پیو وسارے جمیا سی رب وسریا مایا نے بھلا دتا ویایا تے ماپے بھول گئے سکھا سکھ ویایا مائی ترلے لیندی پی دی بابا جی ارداس کرو میرے پتر دا ویاہ رشتہ لب جائے سکھا سکھ ویایا ساؤن سنجوگ وچار وچارے پت نوں دا میل ویک انگ نہ ماون ماں پیو وارے نوں نت مت کمنت دے نوں روز کہندی ماں پیو چھڈ وڈے ہتھیارے کہن لگی انہاں نوں پالنا پیا کلا تو کمان والا انہاں دی دوائی دا انہاں دی روٹی دا خرچہ نہیں دتا جاندا کہن لگے وکھ ہوئے پت رن لے ماں پیو دے اپکار وسارے کھن لایا سچے پادشاہ کہندے نے کی یہ سماجک دشا نہیں گرو گرنتھ صاحب وچ دتی اسے نو گرو نانک صاحب نے کیا سی رنا ہوئیاں بودیاں پور شہزاد کہن لگے شکاری بن کے جی شکاری پیچھے ترے پھرتے نے خیر پتر دی بھی آس نہ کری ماپیاں دی آس بھی نہ کری کھما کرو سب تو وڈی آس واہگرو دی کر جدن جمیا نہیں سہ ادن ماں دی اگ وچ بچایا تے جدن شریر اگ بھی سڑے گا چکھا وچ تیری آتما نو رب اپنے گھر وچ بچا لوے ایک اوپر سے جس جن کی آسا اس کی کٹیے جم کی پانسا ایک دی آس جے من چت آس رکھا ہر اوپر تا من چندے انیک انیک پھل پائی کبیر آسا کریے رام کی اورے آس نراس باقی دی آس ایک دن نراس کرے دی پر رام کی آس کر ماپے بھی چار کے دن دیندے جے ایک دنوں بھی کہہ دیندے نے اج تو بعد نہ منگنا ہی پر گردوارا سویرے بھی کھلیا شامی بھی کھلیا بابے نانک دے گھروں کدی نہیں آمدی آواز تھی روز ہی منگن آ جانا وہ کہنے تیرے کول چولی ہونی چاہیے دینا دے لیندے تک پائے تھے توٹا نہیں تجو سیانپ سر جنو سمرو ہر ہر رائے ایک آس ایک واہگرو تے بھروسہ ایک آس ہر من رکھو نانک دکھ چلے جان گے پرم ہن پرم کی چیز ہے پاویں ودانت انسار پرم دی پرباشا کئی طرح دی پر گرو گرنتھ صاحب دی کو تو کی پرم دی ڈیفینیشن نے مادوے کیا کہی ہے پرم ایسا جیسا مانیے کوئی نہ تیسا جو کچھ منی ویسے تھا حقیقت وچ او نہیں لبیا پرم یہی ہے سڑک تو یہی ادھارن بانی چ ملتی ہے نا ریت چمکتی ہے میرے کہندا پانی دیاں چھلاں میرے وال آ رہی نے بھرم ہے سڑک تے اگ تپدی پئی ہے لگدا سامنے او پانی دی چھل آ گئی ہے مہاراج کہندے نے بھرم ہے جیوندیاں دا پروار میرا ہے سنسار میرا ہے ਲੋਕਾਂ ਚਾਰ ਮੇਰਾ ਹੈ ਜਦੋਂ ਸਿਆਣਪ ਛੱਡ ਕੇ ਸਿਮਰਨ ਕਰਕੇ ਆਸ ਰੱਖੇਗਾ ਸੱਚਾਈ ਏਵੇ ਸਾਰੇ ਭਰਮ ਚਲੇ ਜਾਣਗੇ ਹਕੀਕਤ ਦਿਸਣ ਲੱਗ ਪਵੇ ਹਕੀਕਤ ਅਸਲੀਅਤ ਦੱਸੇਗੀ ਤੇ ਅਗਲਾ ਸ਼ਬਦ ਹੈ ਭਉ ਨਾਨਕ ਦੁੱਖ ਭਰਮ ਭਉ ਜਾਏ ਹੁਣ ਭਉ ਜਿਹੜਾ ਨਾ ਇੱਕ ਹੈ ਨਿਰਮਲ ਭਉ ਇੱਕ ਹੈ ਮੈਲਾ ਭਉ ਜੇ ਨਿਰਮਲ ਭਵੇ ਦਾ ਮਤਲਬ ਮੈਲਾ ਵੀ ਹੈ ਸੰਸਾਰ ਮੈਲਾ ਹੈ ਇਹਦਾ ਭੈ ਵੀ ਮੈਲਾ ਹੈ ਤੇ ਜਿੰਨਾ ਮੈਲਾ ਭੈਵੇ ਅੰਦਰ ਨੂੰ ਮੈਲਿਆ ਕਰਦਾ ਪ੍ਰਭੂ ਨਿਰਮਲ ਹੈ ਉਹਦਾ ਭਉ ਵੀ ਨਿਰਮਲ ਹੈ ਤੇ ਜਿੰਨਾ ਕੋਈ ਨਿਰਮਲ ਭਉ ਵਿਚ ਰਹਿੰਦਾ ਉਹਨਾਂ ਉਹਦਾ ਅੰਦਰ ਨਿਰਮਲ ਹੋ ਜਾਂਦਾ ਉਹਦਾ ਭੈ ਦੁਨੀਆਂ ਦਾ ਚਲਾ ਜਾਂਦਾ ਹੁਣ ਭੈ ਦੋ ਤਰ੍ਹਾਂ ਦਾ ਜੋ ਪਰਿਭਾਸ਼ਾ ਆਪਾਂ ਲੱਭੀ ਬਾਣੀ ਚੋਂ ਇੱਕ ਭੈ ਹੈ ਦੀਨੀ ਇੱਕ ਭੈ ਹੈ ਦੁਨਿਆਵੀ ਦੀਨੀ ਧਰਮ ਦਾ ਭੈ ਆਪਾਂ ਕਹਾਂਗੇ ਧਰਮ ਵੀ ਭੈ ਵੇ ਤੇ ਦੂਜਾ ਭੈ ਹੈ ਦੁਨਿਆਵੀ ਦੁਨਿਆਵੀ ਭੈ ਵਿੱਚ ਇਹ ਵੇ ਕਿ ਮੈਨੂੰ ਕੋਈ ਮਾਰ ਨਾ ਜਾਏ ਮੇਰਾ ਧਨ ਨਾ ਚਲਾ ਜਾਏ ਜਿਹੜੀ ਪਦਵੀ ਇਹ ਨਾ ਚਲੀ ਜਾਏ ਲੋਕਾਂ ਵਿੱਚ ਮੇਰੀ ਬੇਇੱਜ਼ਤੀ ਨਾ ਹੋ ਜਾਏ ਮੇਰੀ ਸੰਤਾਨ ਕਿਤੇ ਨਾ ਆਗਿਆ ਕਰੋਵੇ ਦੁਨਿਆਵੀ ਭੈ ਨੇ ਨਾ ਦਿਨੀ ਭੈ ਵੇ ਵੇ ਕਿ ਬੰਦਾ ਮਾੜੇ ਕਰਮ ਕਰਦਾ ਅੱਗੇ ਸਜ਼ਾ ਹੈ ਤਾਂ ਹੀ ਤਾਂ ਬਾਬੇ ਨੇ ਬਾਣੀ ਵਿੱਚ ਦਿਨੀ ਭੈ ਦੀ ਧਰਮ ਦਾ ਭੈ ਕੀ ਹੈ ਕਿ ਪਾਪੀ ਕਰਮ ਕਮਾਉਂਦੇ ਕਰਦੇ ਖਾਏ ਖਾਏ ਇਹ ਦੀਨੀ ਭੈ ਵੇ ਨਾਨਕ ਜਿਉਂ ਮੱਥਣ ਮਾਦਾਣੀਆਂ ਤਿਉਂ ਮੱਥੈ ਧਰਮ ਦਾ ਇੱਕ ਡਾਰੀ ਹੈ ਨਾ ਮਹਾਰਾਜ ਕਹਿੰਦੇ ਨੇ ਕਿ ਆਪੀ ਨੇ ਭੋਗ ਭੋਗ ਕਹਿ ਕੋਈ ਭਸਮੜ ਭੌਰ ਸਦਾਇਆ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾਂ ਕਰ ਸਮਝਾਇਆ ਥਾਉ ਨਾ ਹੋਵੀ ਪੌਂਦੀ ਪੌਂਦੀ ਦਰ ਜੁੱਤੀ ਹੈ ਨਾ ਦੀਨੀ ਭੈ ਹੈ ਤਾਂ ਹੀ ਬਾਬਾ ਜੀ ਨੇ ਕਿਹਾ ਕਿ ਵੇਖ ਕਪਾਹੈ ਜੇ ਥੀਆ ਜੇ ਸਿਰ ਥੀਆ ਤਲਾਂ ਤਿਲਾਂ ਕੰਮ ਆਦੈ ਅਰ ਕਾਗ ਦੇ ਕੁੰਨੇ ਕੋਇਲਿਆਂ ਮੰਦੇ ਅਮਲ ਕਰਿੰਦਿਆਂ ਇਹ ਸਜਾਏ ਤਿਨਾ ਧਰਮ ਵੀ ਇੱਕ ਭੈ ਦੇ ਰਿਹਾ ਹੈ ਕਿ ਉੱਥੇ ਪੀੜਿਆ ਜਾਏਗਾ ਉੱਥੇ ਅੱਗ ਵਿੱਚ ਡਿੱਗੇਗਾ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਭਾਈ ਜੇ ਸਿਆਣਪ ਛੱਡ ਕੇ ਸਿਮਰਨ ਕਰੇ ਤੇ ਇੱਕ ਵਾਹਿਗੁਰੂ ਦੀ ਆਸ ਰੱਖੇ ਦੀਨੀ ਭੈ ਵੀ ਖਤਮ ਹੋ ਜਾਏਗਾ ਤੇ ਦੁਨਿਆਵੀ ਭੈ ਵੀ ਖਤਮ ਹੋ ਜਾਏਗਾ ਦੀਨੀ ਭੈ ਦਾ ਅਰਥ ਇਹ ਨਹੀਂ ਇਹ ਸ਼ਬਦਾਂ ਨੂੰ ਨਹੀਂ ਮੰਨਾਂਗੇ ਮੌਤ ਡਰਾਂਦੀ ਏ ਜਮਦੂਤ ਕਹਿ ਰਹੇ ਨੇ ਸਾਹਿਬ ਕਹਿ ਰਹੇ ਨੇ ਕਿ ਤਲਬਾਂ ਪੋਸ਼ਣ ਆਕੀਆਂ ਬਾਕੀ ਜਿੰਨਾ ਰਹੀ ਦੁਨੀਆਂ ਡਰਦੀ ਏ ਜਮਦੂਤ ਤੋਂ ਪਰ ਜਿੰਨਾ ਸਿਮਰਨ ਕੀਤਾ ਉਹਨਾਂ ਕਿਹਾ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ ਜਿਨ ਇਹ ਜਮਵਾਂ ਸਿਰਜਿਆ ਸੋ ਜਪਿਆ ਪਰਵਦਗਾਰ ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ ਦੂਜਾ ਭਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ ਅਧਿਆਤਮੀ ਹਰ ਗੁਣ ਤਾਸ਼ ਮਨ ਜਪੈ ਏਕ ਮੁਰਾਰ ਦੀਨੀ ਭੈ ਖਤਮ ਹੋ ਗਿਆ ਤਿੰਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਨ ਖਾਰ ਸਤਿਗੁਰੂ ਗੁਰੂ ਅਰਜੁਨ ਦੇ ਦੇਖੋ ਇੱਕ ਸ਼ਲੋਕ ਹੈ ਸਿਰਫ ਸੁਖਮਨੀ ਸਾਹਿਬ ਦਾ ਕਿਸੇ ਨੇ ਅੰਤ ਪਾ ਲੈਣ ਕਿਸੇ ਨੇ ਥਾਂ ਪਾ ਲੈਣ ਕੋਈ ਥਾਂ ਨਹੀਂ ਜਿੰਨਾ ਕੋਈ ਇਸ ਬਾਣੀ ਨੂੰ ਅੰਦਰੋਂ ਜਪਦਾ ਪੜ੍ਹਦਾ ਮੈਂ ਇੱਕ ਵਾਰ ਅਰਜ਼ ਕੀਤੀ ਸੀ ਪਾਰਸਮਣੀ ਵੀ ਦੁਨੀਆਂ ਵਿੱਚ ਹੈ ਚਿੰਤਾਮਣੀ ਵੀ ਹੈ ਨਾਗਮਣੀ ਵੀ ਹੈ ਵੇ ਅੱਜ ਕੱਲ੍ਹ ਲੋਕ ਹੋਰ ਵੀ ਕਈ ਮਣੀਆਂ ਪਿੱਛੇ ਦੌੜਦੇ ਫਿਰਦੇ ਨੇ ਪਰ ਦੁਨੀਆਂ ਵਿੱਚ ਸੁਖਮਨੀ ਕੋਈ ਨਹੀਂ ਸੀ ਸੁਖਮਨੀ ਦਾ ਦਾਤਾ ਕੇਵਲ ਗੁਰੂ ਨਾਨਕ ਦਾ ਘਰ ਹੈ ਸੁਖਮਨੀ ਇਹ ਹੈ ਜਿਹੜੀ ਸੁੱਖਾਂ ਨੂੰ ਦੇਣ ਵਾਲੀ ਹੈ ਜਿਨ੍ਹਾਂ ਮਹਾਂਪੁਰਖਾਂ ਨੂੰ ਆਪਾਂ ਯਾਦ ਕਰ ਰਹੇ ਹਾਂ ਉਹਨਾਂ ਦੀ ਅਸਲੀ ਯਾਦ ਇਹ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜ ਸਕੀਏ ਸ਼ਬਦ ਨਾਲ ਜੁੜ ਸਕੀਏ ਆਪ ਸਮੂਹ ਸਾਧ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਮਹੰਤ ਪ੍ਰਤਪਾਲ ਸਿੰਘ ਜੀ ਸੰਤ ਬਾਬਾ ਅਜੀਤ ਸਿੰਘ ਜੀ ਸਮੂਹ ਅਸਥਾਨ ਦੇ ਪ੍ਰਬੰਧਕਾਂ ਵੱਲੋਂ ਹੋਰ ਮਹਾਂਪੁਰਖ ਆਏ ਬੈਠੇ ਵੀ ਸਭ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ